ਦੋਹੇਰਾ ਅਬ ਸ਼੍ਰੀ ਗੁਰ ਅੰਗਦ ਨਿਕਟ ਸਿੱਖ ਭਏ ਜੋ ਆਏ ਕਹੋ ਕਥਾ ਨਿਰਧਾਰ ਕੈ ਸੁਨੋ ਸੰਤ ਚਿਤ ਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪ ਭਏ ਤਾਂ ਅਵਗੁਣ ਸਭ ਛਪੇ। ਪਤਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਅਨਾਥ ਨਾਥ ਜਗਤ ਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੈ ਗੁਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਅੰਦਰ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਜੁੜ ਬੈਠੀ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ, ਜਿਨ੍ਹਾਂ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਚ ਹਾਜ਼ਰੀਆਂ ਭਰ ਕੇ ਦੀਨ ਦੁਨੀਆਂ ਦੇ ਮਾਲਕ ਤ੍ਰੇਹਣ ਕੁੱਲ ਸਿਰਮੌਰ ਫੇਰੂ ਨੰਦਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ, ਸਤਿਗੁਰਾਂ ਦੇ ਪਾਵਨ ਜੀਵਨ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਚਰਣਾਂ ਵਿਚ ਯੋਗੀ ਆਏ ਨੇ, ਸਿੱਧ ਆਏ ਨੇ, ਉਨ੍ਹਾਂ ਸਿੱਧਾਂ ਨੂੰ ਸਤਿਗੁਰਾਂ ਨੇ ਭਗਤ ਯੋਗ ਦੀ ਗੱਲ ਦੱਸੀ ਹੈ ਕਿ ਗੁਰਮਤ ਵਿਚ ਭਗਤੀ ਯੋਗ ਜਿਹੜਾ ਹੈ ਉਹ ਸਰਵੋਤਮ ਹੈ, ਸ਼੍ਰੋਮਣੀ ਹੈ। ਭਗਤੀ ਯੋਗ ਤੋਂ ਉੱਤਮ ਕੁਝ ਨਹੀਂ। ਇਹ ਸੁਣ ਕੇ ਸਿੱਧਾਂ ਦੀ ਨਿਸ਼ਾ ਹੋਈ, ਸਤਿਗੁਰਾਂ ਦਾ ਸੁਜਸ ਕਰਦਿਆਂ ਹੋਇਆਂ ਘਰਾਂ ਨੂੰ ਵਾਪਸ ਮੁੜੇ ਹਨ। ਉਧਰ ਹਮਾਯੂੰ ਬਾਦਸ਼ਾਹ, ਸਲੇਮ ਸ਼ਾਹ ਔਰ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਣਾਂ ਵਿਚ ਆ ਕੇ ਹਾਜ਼ਰ ਹੋਇਆ, ਸਤਿਗੁਰਾਂ ਨੂੰ ਨਮਸਕਾਰ ਕਰਕੇ ਖਲੋ ਗਿਆ। ਪਰ ਮਹਾਰਾਜ ਜਿਨ੍ਹਾਂ ਨੂੰ ਨਾ ਹਰਖ ਹੈ ਨਾ ਸੋਗ ਹੈ, ਉਹ ਬਾਲਕਾਂ ਨਾਲ ਖੇਡ ਰਹੇ ਨੇ, ਬਾਲਕਾਂ ਦੀਆਂ ਖੇਡਾਂ ਵਿਚ ਸਤਿਗੁਰੂ ਜੀ ਵਿਅਸਤ ਨੇ। ਦੋ ਘੜੀਆਂ ਤੱਕ ਹਮਾਯੂੰ ਖਲੋਤਾ ਰਿਹਾ। ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਇਹਦੇ ਵੱਲ ਕੋਈ ਖਿਆਲ ਨਹੀਂ ਕੀਤਾ। ਹਮਾਯੂੰ ਨੇ ਉਸ ਵੇਲੇ ਗੁੱਸੇ ਚ ਆ ਕੇ ਕਿਰਪਾਨ ਦੇ ਕਬਜ਼ੇ ਨੂੰ ਹੱਥ ਪਾਇਆ ਕਿ ਇਹਨਾਂ ਨੇ ਮੇਰੀ ਬਾਦਸ਼ਾਹੀ ਨਹੀਂ ਜਾਣੀ, ਮੈਂ ਹੁਣੇ ਇਹਨਾਂ ਦਾ ਕਤਲ ਕਰ ਦੇ। ਉਧਰੋਂ ਸਤਿਗੁਰਾਂ ਨੇ ਨਿਗਾਹ ਮਾਰ ਕੇ ਜਦੋਂ ਇਹਦੇ ਵੱਲ ਵੇਖਿਆ ਤੇ ਕਬਜ਼ੇ ਦੇ ਨਾਲ ਹੀ ਹੱਥ ਜੁੜਿਆ ਰਹਿ ਗਿਆ, ਮਿਆਨ ਚੋਂ ਤੇਗ ਨਹੀਂ ਨਿਕਲੀ। ਤੇ ਸਤਿਗੁਰੂ ਜੀ ਬੋਲੇ, ਹਮਾਯੂੰ ਸ਼ੇਰ ਸ਼ਾਹ ਦੇ ਸਾਹਮਣੇ ਤਾਂ ਤੇਰੀ ਇਹ ਤੇਗ ਨੂੰ ਜਰ ਲੱਗ ਗਈ, ਉੱਥੇ ਤਾਂ ਕਾਇਰ ਬਣ ਕੇ ਗਿੱਧੀ ਬਣ ਕੇ ਜੰਗ ਦੇ ਮੈਦਾਨ ਚ ਪਿੱਠ ਵਿਖਾ ਕੇ ਦੌੜ ਆਇਆ, ਤੇ ਹੁਣ ਇਹ ਤੇਗ ਦਾ ਜ਼ੋਰ ਸਾਡੇ ਵਰਗੇ ਸਾਧੂਆਂ ਨੂੰ ਵਿਖਾਉਣਾ, ਇੱਥੇ ਸੂਰਮਤਾਈ ਵਿਖਾਉਣਾ, ਉੱਥੇ ਸ਼ੇਰ ਸ਼ਾਹ ਦੇ ਸਾਹਮਣੇ ਤੇਰੇ ਸੂਰਮਤਾਈ ਕਿੱਥੇ ਗਈ ਸੀ। ਬੜਾ ਨਿੰਮੋ ਝੂਣਾ ਹੋਇਆ, ਕਹਿਣ ਲੱਗਾ ਮਹਾਰਾਜ ਮੈਂ ਅਣਜਾਣ ਸੀ, ਬਖਸ਼ ਲੋ। ਮੈਂ ਤਾਂ ਇਹ ਪੁੱਛਣ ਆਇਆ ਵੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਰਾਜ ਦਿੱਤਾ ਪੁਸ਼ਤਾਂ ਤੱਕ, ਪਰ ਹਾਲੇ ਤਾਂ ਦੂਸਰੀ ਪੁਸ਼ਤ ਚੱਲਦੀ ਸੀ ਤੇ ਸਾਡਾ ਰਾਜ ਖੋਇਆ ਗਿਆ। ਮਹਾਰਾਜ ਜੀ ਕਹਿੰਦੇ, ਜ਼ਰੂਰ ਤੁਸੀਂ ਕੋਈ ਬੇਅਦਲੀ ਕੀਤੀ ਹੈ, ਬੇਅਨਿਆਈ ਕੀਤੀ ਹੈ ਕਿਸੇ ਨਾਲ, ਇਸ ਕਰਕੇ ਤੁਹਾਡਾ ਰਾਜ ਖੋਇਆ ਗਿਆ। ਗੁਰੂ ਨਾਨਕ ਸਾਹਿਬ ਦੇ ਬਚਨ ਤਾਂ ਸਾਥੀ ਨੇ, ਤੁਹਾਡੇ ਵਿਚ ਹੀ ਕੋਈ ਕਮੀ ਹੈ, ਰਾਜ ਤਾਂ ਤੈਨੂੰ ਹੁਣੇ ਮਿਲ ਜਾਣਾ ਸੀ ਸਾਡੇ ਦਰਸ਼ਨਾਂ ਦੇ ਪ੍ਰਤਾਪ ਕਰਕੇ, ਪਰ ਤੂੰ ਇੱਥੇ ਆ ਕੇ ਜਿਹੜੀ ਵਧੀਕੀ ਕੀਤੀ ਹੈ, ਕਿਰਪਾਨ ਦੇ ਕਬਜ਼ੇ ਨੂੰ ਹੱਥ ਪਾਇਆ, ਹੁਣ ਇਹਦਾ ਫਲ ਜਿਹੜਾ ਹੈ ਉਹ ਤਾਂ ਤੈਨੂੰ ਭੁਗਤਣਾ ਹੀ ਪਏਗਾ, ਹੁਣ ਕਈ ਸਾਲਾਂ ਬਾਅਦ ਤੈਨੂੰ ਇਹ ਰਾਜ ਮਿਲੇਗਾ, ਜਾਂ ਇੱਥੋਂ ਪ੍ਰਦੇਸ਼ ਚਲਾ ਜਾ। ਹਮਾਇਓ ਇੱਥੋਂ ਅਫਗਾਨਿਸਤਾਨ ਦੇ ਇਲਾਕੇ ਨੂੰ ਚਲਾ ਗਿਆ, ਉੱਥੇ ਜਾ ਕੇ ਕਈ ਸਾਲ ਰਹਿ ਕੇ ਨੇ ਫੌਜ ਇਕੱਠੀ ਕੀਤੀ, ਤੇ ਫਿਰ ਹਿੰਦੁਸਤਾਨ ਆ ਕੇ ਸ਼ੇਰ ਸ਼ਾਹ ਸੂਰੀ ਨੂੰ ਹਰਾ ਕੇ ਇਹਨੇ ਰਾਜ ਵਾਪਸ ਲਿਆ। ਇਹ ਕਥਾ ਆਪ ਜੀ ਨੇ ਕੱਲ ਦੇ ਪ੍ਰਕਰਣਾਂ ਚ ਸਰਵਣ ਕੀਤੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਹੋਰ ਪਵਿੱਤਰ ਪਾਵਨ ਅੰਮ੍ਰਿਤ ਕਥਾ, ਜੋ ਅੱਜ ਦੇ ਪ੍ਰਕਰਣ ਵਿਚ ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਲਿਖ ਰਹੇ ਨੇ, ਸਰਵਣ ਕਰੀਏ। ਏਕਾਦਰ ਚਿਤ ਹੋਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਹੇਰਾ ਅਬ ਸ੍ਰੀ ਗੁਰੂ ਅੰਗਦ ਨਿਕ ਸਿੱਖ ਭਏ ਜੋ ਆਏ।
ਭਾਈ ਸਾਹਿਬ ਕਹਿੰਦੇ, ਹੁਣ ਮੈਂ ਉਹ ਕਥਾ ਆਪ ਜੀ ਨੂੰ ਸੁਣਾਉਂਦਾ ਹਾਂ ਜਿਹੜੇ ਸਿੱਖ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਨਿਕਟ ਵਰਤੀ ਹੋਏ ਨੇ, ਜਿਨ੍ਹਾਂ ਨੇ ਆ ਕੇ ਗੁਰੂ ਅੰਗਦ ਸਾਹਿਬ ਦੀ ਸਿੱਖੀ ਧਾਰਨ ਕੀਤੀ ਹੈ, ਜਿਹੜੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਆ ਕੇ ਸਿੱਖ ਬਣੇ ਨੇ, ਉਨ੍ਹਾਂ ਸਿੱਖਾਂ ਦੇ ਜਿਹੜੇ ਪ੍ਰਕਰਣ ਨੇ, ਉਨ੍ਹਾਂ ਸਿੱਖਾਂ ਦੀ ਜਿਹੜੀ ਕਥਾ ਹੈ, ਉਹ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ। ਇਹਨੂੰ ਵੈਸੇ ਸਿੱਖਾਂ ਦੀ ਭਗਤ ਮਾਲਾ ਕਹਿੰਦੇ ਨੇ। ਇਹ ਜਿਹੜੀ ਕਥਾ ਭਾਈ ਸਾਹਿਬ ਨੇ ਲਿਖੀ ਹੈ, ਸਿੱਖਾਂ ਦੀ ਭਗਤ ਮਾਲਾ ਦੇ ਆਧਾਰ ਤੇ ਲਿਖੀ। ਸਿੱਖਾਂ ਦੀ ਭਗਤ ਮਾਲਾ ਜਿਹੜੀ ਪੋਥੀ ਹੈ, ਇਹ ਭਾਈ ਮਨੀ ਸਿੰਘ ਜੀ ਸ਼ਹੀਦ ਨੇ ਲਿਖੀ ਹੈ। ਉਨ੍ਹਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ ਕੀਤਾ। ਭਾਈ ਗੁਰਦਾਸ ਜੀ ਨੇ ਉਸ 11ਵੀਂ ਵਾਰ ਵਿਚ ਸਿੱਖਾਂ ਦਾ ਜ਼ਿਕਰ ਕੀਤਾ, ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਜਿਹੜੇ ਸਿੱਖ ਹੋਏ ਨੇ, ਉਨ੍ਹਾਂ ਸਿੱਖਾਂ ਦਾ ਜ਼ਿਕਰ ਕੀਤਾ। ਉਹਦਾ ਹੀ ਵਿਆਖਿਆ ਅੱਗੇ ਭਾਈ ਮਨੀ ਸਿੰਘ ਨੇ ਕੀਤੀ ਆ, ਉਸੇ ਪੋਥੀ ਦੀ ਵਿਆਖਿਆ ਫਿਰ ਭਾਈ ਸੰਤੋਖ ਸਿੰਘ ਨੇ ਕੀਤੀ। ਇਸ ਕਰਕੇ ਭਾਈ ਸਾਹਿਬ ਕਹਿੰਦੇ, ਜਿਹੜੇ ਹੁਣ ਸਿੱਖਾਂ ਦੇ ਪ੍ਰਸੰਗ ਨੇ, ਜਿਹੜੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਸਿੱਖ ਹੋਏ, ਮਹਾਰਾਜ ਗੁਰੂ ਅੰਗਦ ਸਾਹਿਬ ਕੋਲ ਆ ਕੇ ਸਿੱਖ ਬਣੇ, ਉਨ੍ਹਾਂ ਸਿੱਖਾਂ ਦੀ ਕਥਾ ਹੁਣ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ।
ਕਹੋ ਕਥਾ ਨਿਰਧਾਰ ਕਰ ਸੁਣੋ ਸੰਤ ਚਿਤ ਲਾਏ।
ਮੈਂ ਨਿਰਧਾਰਿਤ ਕਰਕੇ ਭਲੀ ਪ੍ਰਕਾਰ ਦੇ ਨਾਲ ਉਨ੍ਹਾਂ ਗੁਰਸਿੱਖਾਂ ਦੀ ਕਥਾ ਸੁਣਾਉਂਦਾ ਹਾਂ। ਇੱਥੇ ਕਹਿੰਦਾ ਹਾਂ, ਹੇ ਸੰਤਾਂ ਵਰਗੀ ਬਿਰਤੀ ਰੱਖਣ ਵਾਲੇ ਸਰੋਤਾ ਜਨੋ, ਤੁਸੀਂ ਸ਼ਾਂਤ ਚਿਤ ਹੋ ਕੇ ਏਕਾਗਰਤਾ ਸਹਿਤ ਗੁਰਸਿੱਖਾਂ ਦੀ ਉਸ ਪਵਿੱਤਰ ਪਾਵਨ ਕਥਾ ਨੂੰ ਸਰਵਣ ਕਰੋ, ਜਿਵੇਂ ਉਨ੍ਹਾਂ ਗੁਰਸਿੱਖਾਂ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਉਪਦੇਸ਼ ਦਿੱਤੇ ਨੇ। ਜਿਹੜਾ ਜਿਹੜਾ ਉਪਦੇਸ਼ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਦਿੱਤਾ, ਉਪਦੇਸ਼ ਸਾਡੇ ਵਾਸਤੇ ਵੀ ਹੈ। ਇਸ ਕਰਕੇ ਤੁਸੀਂ ਇਸ ਪਾਵਨ ਕਥਾ ਨੂੰ ਸ਼ਾਂਤ ਚਿਤ ਹੋ ਕੇ ਪਿਆਰ ਸਹਿਤ ਸਰਵਣ ਕਰੋ।
ਕਿਉਂ ਪਈ ਸੇਵਕ ਰਹਿ ਪਾਸੇ ਇੱਕ ਜੀਵਾ, ਸੇਵੈ ਸ਼ਰਧਾ ਧਰੇ ਸਦੀਵਾ।
ਖਾਲਸਾ ਜੀ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਸੇਵਕ ਸੀ, ਜਿਹੜਾ ਹਰ ਵਕਤ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਚ ਰਹਿੰਦਾ ਸੀ। ਮਹਾਰਾਜ ਜੀ ਦੀ ਹਰ ਪ੍ਰਕਾਰ ਦੀ ਸੇਵਾ, ਬਸਤਰ ਧੋਣ ਦੀ, ਸਤਿਗੁਰਾਂ ਨੂੰ ਜਲ ਪਾਣੀ ਚਕਾਉਣ ਦੀ, ਸਰਵ ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਗੁਰੂ ਅੰਗਦ ਸਾਹਿਬ ਦੀਆਂ ਸਨ, ਉਹ ਇਹ ਸਿੱਖ ਕਰਦਾ ਸੀ। ਇਹ ਸਿੱਖ ਦਾ ਨਾਂ ਇਤਿਹਾਸ ਵਿਚ ਭਾਈ ਜੀਵਾ ਆਉਂਦਾ, ਇਹ ਸਿੱਖ ਦਾ ਨਾਂ ਹੈ ਭਾਈ ਜੀਵਾ। ਭਾਈ ਜੀਵਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਨਿਤ ਬੜੀ ਭਾਵਨਾ ਨਾਲ ਸ਼ਰਧਾ ਨਾਲ ਸੇਵਾ ਕਰਦੇ ਹਨ।
ਦਦ ਸੋ ਖਿਚੜੀ ਕਰਕੇ ਤਿਆਰ ਲਿਆਏ ਅਚਾਵਤ ਅਪਰ ਆਹਾਰ।
ਭਾਈ ਜੀਵਾ ਜੀ ਦਹੀ ਨਾਲ ਖਿਚੜੀ ਤਿਆਰ ਕਰਕੇ ਹਰ ਰੋਜ਼ ਗੁਰੂ ਅੰਗਦ ਸਾਹਿਬ ਨੂੰ ਚੁਕਾਉਂਦੇ ਸਨ। ਧੰਨ ਗੁਰੂ ਅੰਗਦ ਸਾਹਿਬ ਜੀ ਰੋਜ਼ ਹਲਕਾ ਫੁਲਕਾ ਹੀ ਲੈਂਦੇ ਸਨ ਤੇ ਭਾਈ ਜੀਵੇ ਨੇ ਸਤਿਗੁਰਾਂ ਵਾਸਤੇ ਦਹੀਂ ਤੇ ਖਿਚੜੀ ਤਿਆਰ ਕਰਨੀ ਔਰ ਮਹਾਰਾਜ ਜੀ ਨੂੰ ਚੁਕਾਉਣੀ, ਜਾਂ ਕਦੇ ਕੋਈ ਇੱਛਾ ਹੋਣੀ ਤੇ ਸਤਿਗੁਰਾਂ ਨੂੰ ਕੋਈ ਵਧੀਆ ਪ੍ਰਸ਼ਾਦਾ ਪਕਵਾਨ ਤਿਆਰ ਕਰਕੇ ਉਹ ਵੀ ਜਿਹੜੀ ਛਕਾਉਣ ਦੀ ਸੇਵਾ ਭਾਈ ਜੀਵਾ ਹੀ ਕਰਦੇ ਸੀ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਗੁਰੂ ਅੰਗਦ ਸਾਹਿਬ ਜੀ ਵਾਸਤੇ ਪ੍ਰਸ਼ਾਦਾ ਤਿਆਰ ਕਰਨਾ, ਖਿਚੜੀ ਜਾਂ ਦਹੀਂ ਤਿਆਰ ਕਰਨੀ ਔਰ ਛਕਾਉਣੀ, ਇਹ ਜਿਹੜੀ ਸੇਵਾ ਸੀ ਇਹ ਭਾਈ ਸਾਹਿਬ ਭਾਈ ਜੀਵਾ ਜੀ ਬੜੀ ਭਾਵਨਾ ਨਾਲ ਹਰ ਰੋਜ਼ ਸਤਿਗੁਰਾਂ ਦੇ ਦਰਬਾਰ ਚ ਰਹਿ ਕੇ ਕਰਦੇ ਸਨ।
ਇੱਕ ਦਿਨ ਘਟੀ ਚਾਰ ਦਿਨ ਰਹਿਓ ਗੁਰਸੋ ਹੱਥ ਜੋੜ ਬਚ ਗਏਓ।
ਇੱਕ ਦਿਨ ਦਾ ਬਚਨ ਹੈ ਵੀ ਚਾਰ ਕ ਘੜੀਆਂ ਦਿਨ ਬਾਕੀ ਰਹਿ ਗਿਆ, ਸ਼ਾਮ ਦਾ ਸਮਾਂ ਸੀ, ਚਾਰ ਘੜੀਆਂ ਹੀ ਦਿਨ ਬਾਕੀ ਰਹਿੰਦਾ ਸੀ। ਭਾਈ ਜੀਵੇ ਨੇ ਹੱਥ ਜੋੜੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਚਰਣਾਂ ਚ ਆਇਆ, ਮੱਥਾ ਟੇਕ ਕੇ ਸਤਿਗੁਰਾਂ ਦੇ ਚਰਣਾਂ ਵਿਚ ਨਮਸਕਾਰ ਕਰਕੇ ਭਾਈ ਜੀਵਾ ਜੀ ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਅੱਜ ਚਲਤ ਹੈ ਬਾਯੂ ਅੰਧੇਰੀ ਹਟੈ ਨਹੀਂ ਨਿਰਣੈ ਕਰ ਹੇਰੀ।
ਬੋਲੇ ਭਾਈ ਜੀਵਾ ਜੀ ਕਹਿਣ ਲੱਗੇ, ਮਹਾਰਾਜ ਵੀ ਅੱਜ ਬੜੀ ਤੇਜ਼ੀ ਨਾਲ ਹਨੇਰੀ ਚੱਲ ਰਹੀ, ਹਵਾ ਬੜੀ ਤੇਜ਼ ਚੱਲ ਰਹੀ ਹੈ, ਹਨੇਰੀ ਬੜੀ ਤੇਜ਼ ਚੱਲ ਰਹੀ ਹੈ, ਮਿੱਟੀ ਘੱਟਾ ਉੱਡ ਰਿਹਾ ਤੇ ਲੱਗਦਾ ਵੀ ਇਹ ਹਨੇਰੀ ਹਟਣੀ ਨਹੀਂ, ਅੱਜ ਜਿਹੜੇ ਹਿਸਾਬ ਨਾਲ ਇਹ ਚੱਲ ਰਹੀ ਹੈ ਇਹ ਹਨੇਰੀ ਸ਼ਾਂਤ ਨਹੀਂ ਹੋਣੀ, ਇਹ ਜਿਹੜੀ ਹਨੇਰੀ ਹੈ ਬੜੀ ਤੇਜ਼ੀ ਨਾਲ ਹਵਾ ਚੱਲ ਰਹੀ ਹੈ ਤੇ ਜਿਸ ਤੇਜ਼ੀ ਨਾਲ ਇਹ ਹਵਾ ਚੱਲ ਰਹੀ ਹੈ ਵੇਖ ਕੇ ਅੰਦਾਜ਼ਾ ਲੱਗਦਾ ਹੈ ਕਿ ਹਨੇਰੀ ਇਹ ਹਵਾ ਜਿਹੜੀ ਹੈ ਅੱਜ ਰੁਕਣ ਨਹੀਂ ਲੱਗੀ।
ਬੜੀ ਨਿਸਾ ਬੀਤੇ ਹੱਟ ਜਾਏ ਅਬ ਤੋ ਬੈਤ ਮਹਾਰਾਜ ਛਾਏ।
ਮਹਾਰਾਜ ਜੀ ਰਾਤ ਦਾ ਸਮਾਂ ਹੋਵੇਗਾ, ਜਦੋਂ ਕਾਫੀ ਅੱਧੀ ਰਾਤ ਦਾ ਸਮਾਂ ਬੀਤੇਗਾ ਉਦੋਂ ਲੱਗਦਾ ਹਟੇਗੀ ਹਨੇਰੀ। ਹੁਣ ਚਾਰ ਘੜੀਆਂ ਦਿਨ ਰਹਿੰਦਾ ਤੇ ਹਾਲੇ ਤਾਂ ਇਹ ਹਨੇਰੀ ਹਟਦੀ ਪ੍ਰਤੀਤ ਨਹੀਂ ਹੁੰਦੀ, ਵੀ ਜਦੋਂ ਅੱਧੀ ਰਾਤ ਬੀਤੇਗੀ ਤੇ ਮੈਨੂੰ ਲੱਗਦਾ ਵੀ ਇਹ ਤਾਂ ਹੁਣ ਅੰਮ੍ਰਿਤ ਵੇਲੇ ਜਾ ਕੇ ਹਟੇਗੀ, ਜਿਹੜੇ ਹਿਸਾਬ ਨਾਲ ਇਹ ਹਨੇਰੀ ਚੱਲਦੀ ਨਜ਼ਰ ਆ ਰਹੀ ਹੈ। ਤੇ ਹੁਣ ਇਸ ਹਨੇਰੀ ਦੇ ਚੱਲਣ ਕਰਕੇ ਵੇਖੋ ਸਾਰੇ ਪਾਸੇ ਮਿੱਟੀ ਘੱਟਾ ਉੱਡ ਰਿਹਾ ਤੇ ਘੱਟਾ ਆਕਾਸ਼ ਵਿਚ ਚੜਿਆ ਹੋਇਆ, ਹਨੇਰਾ ਹੀ ਵਰਤਿਆ ਹੋਇਆ, ਇੰਨੀ ਤੇਜ਼ੀ ਨਾਲ ਇਹ ਹਨੇਰੀ ਚੱਲ ਰਹੀ ਹੈ।
ਬਾਕ ਆਪ ਕੋ ਹੋਵੇ ਜਬੈ ਮਿਟੈ ਅੰਧੇਰੀ ਰਜ ਸੋ ਸਵੈ।
ਪਾਤਸ਼ਾਹ ਜੀ ਇਹ ਜਿਹੜੀ ਹਨੇਰੀ ਹੈ ਚੱਲਦੀ ਤਾਂ ਤੁਹਾਡੇ ਹੁਕਮ ਚ ਹੀ ਹੈ ਨਾ, ਤੁਹਾਡੇ ਭਾਣੇ ਤੋਂ ਬਾਹਰ ਤਾਂ ਨਹੀਂ ਨਾ ਚੱਲਦੀ। ਭੈ ਵਿਚ ਪਵਨ ਵਹਿ ਸਦਵਾਓ, ਇਹ ਜਿਹੜੀ ਹਵਾ ਹੈ ਵੀ ਤੁਹਾਡੇ ਹੁਕਮ ਚ ਤੁਹਾਡੇ ਭਾਣੇ ਚ ਚੱਲਦੀ ਹੈ। ਤੇ ਮਹਾਰਾਜ ਜੀ ਜੇ ਤੁਸੀਂ ਬਚਨ ਕਰਦੇ ਹੋ ਵੀ ਹਨੇਰੀ ਰੁਕ ਜਾਏ, ਭਾਈ ਜੀਵਾ ਜੀ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕਰ ਰਹੇ, ਮਹਾਰਾਜ ਵੀ ਇਹ ਹਨੇਰੀ ਚੱਲਦੀ ਹੈ ਤੇ ਲੱਗਦਾ ਵੀ ਹਟਣੀ ਕੋਈ ਨੀ, ਅੱਧੀ ਰਾਤ ਤੱਕ ਨੀ ਹਟਣੀ, ਪਰ ਜੇ ਤੁਸੀਂ ਬਚਨ ਕਰ ਦਿਓ ਕਿਉਂਕਿ ਤੁਹਾਡੇ ਹੁਕਮ ਦੇ ਵਿਚ ਇਹ ਹਨੇਰੀ ਚੱਲਦੀ ਹੈ, ਤੁਸੀਂ ਜੇ ਆਪਣੀ ਰਸਨਾ ਤੋਂ ਮੁਬਾਰਕ ਬਚਨ ਕਰ ਦਿਓ ਤੇ ਹਨੇਰੀ ਰੁਕ ਸਕਦੀ ਹੈ ਤੇ ਇਹ ਜਿਹੜਾ ਮਿੱਟੀ ਘੱਟਾ ਸਾਰੇ ਪਾਸੇ ਛਾਇਆ ਹੋਇਆ ਇਹ ਮਿੱਟੀ ਘੱਟਾ ਵੀ ਸ਼ਾਂਤ ਹੋ ਕੇ ਜ਼ਮੀਨ ਤੇ ਬਹਿ ਜਾਏਗਾ।
ਕਰ ਲੇਵੋ ਮੈਂ ਤੁਰਤ ਆਹਾਰਾ ਤੁਮੈ ਅਚਾਵੋ ਇਸ ਵਿਦ ਪ੍ਰਕਾਰਾ।
ਮੈਂ ਅੱਗ ਬਾਲ ਕੇ ਤੁਹਾਡੇ ਵਾਸਤੇ ਇੰਨੇ ਨੂੰ ਪ੍ਰਸ਼ਾਦਾ ਤਿਆਰ ਕਰ ਲਵਾਂਗਾ, ਖਿਚੜੀ ਤਿਆਰ ਕਰ ਲਵਾਂਗਾ, ਕਿਉਂਕਿ ਜਦੋਂ ਤੱਕ ਇਹ ਹਨੇਰੀ ਚੱਲਦੀ ਹੈ ਮਿੱਟੀ ਘੱਟਾ ਉੱਡ ਰਿਹਾ ਮਹਾਰਾਜ ਉਦੋਂ ਤੱਕ ਮੈਂ ਤੁਹਾਡੇ ਲਈ ਖਿਚੜੀ ਨਹੀਂ ਤਿਆਰ ਕਰ ਸਕਦਾ, ਲੰਗਰ ਪ੍ਰਸ਼ਾਦਾ ਤਿਆਰ ਨਹੀਂ ਕਰ ਸਕਦਾ, ਪਰ ਜੇ ਤੁਸੀਂ ਬਚਨ ਕਰਕੇ ਹਨੇਰੀ ਰੋਕ ਦਿਓ ਇਹ ਮਿੱਟੀ ਘੱਟਾ ਸ਼ਾਂਤ ਹੋ ਕੇ ਬਹਿ ਜਾਏ ਤੇ ਮੈਂ ਤੁਹਾਡੇ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰ ਲਵਾਂ, ਖਿਚੜੀ ਤਿਆਰ ਕਰ ਲਵਾਂ ਤੇ ਆਪ ਜੀ ਨੂੰ ਛਕਾ ਦੇਵਾਂ।
ਪੌਰੋ ਚੱਲੇ ਜਿੱਥਾ ਅਬ ਹੈ ਸ੍ਰੀ ਅੰਗਦ ਸੁਣ ਤਿਸ ਤੇ ਕਹਿ।
ਇੰਨਾ ਕੁ ਟਾਈਮ ਮਿਲ ਜੇ ਕਿ ਮੈਂ ਤੁਹਾਡੇ ਵਾਸਤੇ ਖਿਚੜੀ ਤਿਆਰ ਕਰ ਲਵਾਂ, ਜਦੋਂ ਖਿਚੜੀ ਤਿਆਰ ਹੋ ਜੇ ਬਾਅਦ ਵਿਚ ਭਾਵੇਂ ਫਿਰ ਇਸੇ ਤਰ੍ਹਾਂ ਚੱਲ ਪਏ ਫਿਰ ਕੋਈ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਮੈਂ ਤੁਹਾਡੇ ਲਈ ਖਿਚੜੀ ਦਹੀਂ ਤਿਆਰ ਨਹੀਂ ਕਰ ਲੈਂਦਾ, ਪ੍ਰਸ਼ਾਦਾ ਤਿਆਰ ਨਹੀਂ ਕਰ ਲੈਂਦਾ, ਉਤਨੀ ਦੇਰ ਵਾਸਤੇ ਇਸ ਹਨੇਰੀ ਨੂੰ ਆਪ ਦੀ ਕਿਰਪਾ ਕਰਕੇ ਬਚਨ ਕਰਕੇ ਰੋਕ ਦਿਓ, ਜਦੋਂ ਆਪ ਜੀ ਵਾਸਤੇ ਖਿਚੜੀ ਤਿਆਰ ਹੋ ਜਾਏ ਉਸ ਤੋਂ ਬਾਅਦ ਭਾਵੇਂ ਹਨੇਰੀ ਫਿਰ ਇਸੇ ਤਰ੍ਹਾਂ ਚੱਲਣ ਲੱਗ ਪਏ, ਫਿਰ ਕੋਈ ਫਿਕਰ ਦੀ ਗੱਲ ਨਹੀਂ।
ਸ੍ਰੀ ਅੰਗਦ ਸੁਨ ਤਿਸ ਤੇ ਕਹਿ ਕਹਿ,
ਉਸ ਵੇਲੇ ਜਦੋਂ ਭਾਈ ਜੀਵੇ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ ਕਿ ਮਹਾਰਾਜ ਵੀ ਆਪਣਾ ਤੁਹਾਡੇ ਵਾਸਤੇ ਖਿਚੜੀ ਤਿਆਰ ਕਰਨੀ ਆ, ਇੰਨਾ ਕੀ ਸਮਾਂ ਵਿਹਲ ਦੇ ਦਿਓ, ਇਹ ਹਨੇਰੀ ਇੰਨੇ ਟਾਈਮ ਵਾਸਤੇ ਰੁਕ ਜਾਏ। ਜਦੋਂ ਭਾਈ ਜੀਵੇ ਨੇ ਬੇਨਤੀ ਕੀਤੀ, ਧੰਨ ਗੁਰੂ ਅੰਗਦ ਸਾਹਿਬ ਨੇ ਸੁਣੀ। ਸੁਣ ਕੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਭਾਈ ਜੀਵਾ ਜੀ ਨੂੰ ਕਹਿਣ ਲੱਗੇ,
ਐਸੇ ਨਹੀਂ ਮਨੋਰਥ ਕਰੀਏ ਜਿਸ ਤੇ ਮਹਾਂ ਦੋਸ਼ ਸਿਰ ਧਰੀਏ।
ਪਾਤਸ਼ਾਹ ਕਹਿਣ ਲੱਗੇ, ਭਾਈ ਜੀਵਾ ਜੀ ਇਹੋ ਜਿਹਾ ਮਨੋਰਥ ਨਹੀਂ ਕਰੀਦਾ ਕਦੇ, ਏਦਾਂ ਦੀ ਮਨ ਦੀ ਕਾਮਨਾ ਨਹੀਂ ਕਦੇ ਕਰੀ ਦੀ ਜਿਹੋ ਜੀ ਹੁਣ ਤੁਸੀਂ ਕੀਤੀ ਹੈ, ਕਿਉਂਕਿ ਇਹਦੇ ਨਾਲ ਬੜਾ ਵੱਡਾ ਦੋਸ਼ ਲੱਗਦਾ ਹੈ, ਇਹਦੇ ਨਾਲ ਬੜਾ ਵੱਡਾ ਭਾਰੀ ਦੋਸ਼ ਲੱਗਦਾ ਹੈ, ਤਾਂ ਬੜਾ ਵੱਡਾ ਅਪਰਾਧ ਹੈ ਜਿਹੜਾ ਫੁਰਨਾ ਪੂਰਾ ਕਰਨ ਵਾਸਤੇ ਤੁਸੀਂ ਕਹਿ ਰਹੇ ਹੋ ਨਾ ਕਿ ਪਰਮੇਸ਼ਰ ਹਵਾ ਚਲਾਵੇ ਤੇ ਅਸੀਂ ਆਖੀਏ ਵੀ ਰੋਕ ਦੇ, ਫਿਰ ਅਸੀਂ ਰੱਬ ਦੇ ਭਗਤਾਂ ਨਾ ਹੋਏ, ਅਸੀਂ ਤਾਂ ਸ਼ਰੀਕ ਹੋਏ। ਪਰਮੇਸ਼ਰ ਹਨੇਰੀ ਚਲਾਵੇ ਤੇ ਅਸੀਂ ਆਖੀਏ ਹਨੇਰੀ ਨਾ ਚੱਲੇ, ਤੇ ਪਰਮੇਸ਼ਰ ਦੇ ਸ਼ਰੀਕ ਬਣ ਕੇ ਅਸੀਂ ਦੋਸ਼ ਨਹੀਂ ਇਹ ਲੈ ਸਕਦੇ। ਉਦਾਂ ਦਾ ਮਨੋਰਥ, ਏਦਾਂ ਦਾ ਫੁਰਨਾ ਭਾਈ ਜੀਵਾ ਜੀ ਕਦੇ ਨਹੀਂ ਕਰਨਾ।
ਐਸੋ ਨਹੀਂ ਮਨੋਰਥ ਕਰੀਏ ਜਿਸ ਤੇ ਮਹਾਂ ਦੋਸ਼ ਸਿਰ ਧਰੀਏ।
ਇਹੋ ਜਿਹਾ ਮਨੋਰਥ ਨਹੀਂ ਕਦੇ ਕਰੀਦਾ ਜਿਹਦੇ ਨਾਲ ਬੜਾ ਵੱਡਾ ਦੋਸ਼ ਸਿਰ ਤੇ ਲੱਗਦਾ, ਮੱਥੇ ਤੇ ਬੜਾ ਵੱਡਾ ਭਾਰੀ ਦੋਸ਼ ਲੱਗਦਾ ਹੈ।
ਪਰਮੇਸ਼ਰ ਜੋ ਵਾਯੂ ਬਹਾਈ ਇਸ ਤੇ ਬੋ ਕਾਰਜ ਨਿਭਾਏ।
ਨਾਲੇ ਜਿਹੜੀ ਇਹ ਹਨੇਰੀ ਚੱਲ ਰਹੀ ਹੈ ਨਾ, ਹਵਾ ਚੱਲ ਰਹੀ ਹੈ, ਪਰਮੇਸ਼ਰ ਨੇ ਚਲਾਈ ਹੈ, ਤੇ ਅਕਾਲ ਪੁਰਖ ਜੋ ਕੁਝ ਕਰਦਾ ਉਹ ਏਦਾਂ ਨਹੀਂ ਕਰਦਾ, ਉਹਦੇ ਪਿੱਛੇ ਕੁਝ ਨਾ ਕੁਝ ਕਾਰਨ ਹੁੰਦਾ। ਤੁਹਾਨੂੰ ਇਹ ਲੱਗ ਰਿਹਾ ਵੀ ਹਨੇਰੀ ਕੀ ਸਵਾਰ ਰਹੀ ਹੈ ਕਿਸੇ ਦਾ, ਪਰ ਪਰਮੇਸ਼ਰ ਨੇ ਜਿਹੜੀ ਇਹ ਹਨੇਰੀ ਚਲਾਈ ਹੈ, ਇਹਦੇ ਪਿੱਛੇ ਜਿਹੜੀ ਇਹ ਤੇਜ਼ ਹਵਾ ਚਲਾਈ ਹੈ, ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ, ਕਈ ਕਾਰਨ ਨੇ। ਪਰਮੇਸ਼ਰ ਨੇ ਜਿਹੜੀ ਇਹ ਹਨੇਰੀ ਚਲਾਈ ਹੈ, ਇਹਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਹੈ।
ਸਰਤਾ ਪਤੀ ਮੈਂ ਅਨਕ ਜਹਾਜ਼ ਨਰਨ ਹਜ਼ਾਰੋਂ ਲਾਭ ਸਮਾਜ।
ਸੁਣੋ, ਇਹ ਹਨੇਰੀ ਦੇ ਕੀ ਲਾਭ ਨੇ, ਇਹ ਜਿਹੜੀ ਹਨੇਰੀ ਪਰਮੇਸ਼ਰ ਨੇ ਚਲਾਈ ਹੈ ਇਹਦੇ ਲਾਭ ਕੀ ਨੇ, ਕਿਉਂ ਚਲਾਈ ਹੈ, ਇਹਦੇ ਪਿੱਛੇ ਕਾਰਨ ਕੀ ਨੇ, ਉਹ ਸੁਣੋ। ਸਰਤਾ ਪਤੀ ਕਹਿੰਦੇ ਨੇ ਸਮੁੰਦਰ ਨੂੰ, ਸਮੁੰਦਰ ਦੇ ਪਾਣੀ ਵਿਚ ਇਸ ਵਕਤ ਕਈ ਜਹਾਜ਼ ਨੇ ਜਿਹੜੇ ਪਾਣੀ ਦੇ ਵਿਚ ਨੇ। ਉਹ ਜਹਾਜ਼ ਉਦੋਂ ਤੱਕ ਸਮੁੰਦਰ ਵਿਚ ਖੜੇ ਰਹਿੰਦੇ ਨੇ ਜਦੋਂ ਤੱਕ ਹਵਾ ਨਹੀਂ ਚੱਲਦੀ। ਪਰਮੇਸ਼ਰ ਦੇ ਅੱਗੇ ਫਿਰ ਉਹ ਲੋਕ ਅਰਦਾਸਾਂ ਕਰਦੇ ਨੇ ਕਿ ਹੇ ਵਾਹਿਗੁਰੂ, ਹਨੇਰੀ ਚੱਲੇ ਤੇ ਸਾਡੇ ਜਿਹੜੇ ਜਹਾਜ਼ ਨੇ ਇਹ ਸਮੁੰਦਰ ਦੇ ਪਾਣੀ ਚੋਂ ਤਰ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਪਹੁੰਚਣ। ਉਹ ਸੈਂਕੜੇ ਲੋਕ ਰੱਬ ਅੱਗੇ ਅਰਦਾਸਾਂ ਕਰ ਰਹੇ ਨੇ ਸਮੁੰਦਰ ਦੇ ਪਾਣੀ ਚ। ਉਹ ਜਿਹੜੇ ਜਹਾਜ਼ ਨੇ ਉਹ ਇਸ ਹਨੇਰੀ ਕਰਕੇ ਹੀ ਚੱਲਦੇ ਨੇ। ਪਰਮੇਸ਼ਰ ਨੇ ਹਨੇਰੀ ਚਲਾਈ ਹੈ, ਇਸ ਹਨੇਰੀ ਦੇ ਨਾਲ ਉਹ ਜਹਾਜ਼ ਚੱਲਦੇ ਹਨ।
ਬਹੁ ਵਿਵਹਾਰ ਕਰੇ ਹਿਤ ਰੋਜ਼ੀ, ਦੀਪਨ ਗਮਨੇ ਲਾਹਾ ਖੋਜੀ।
ਬੜੇ ਬੜੇ ਵੱਡੇ ਵਪਾਰੀ ਉਹਨਾਂ ਜਹਾਜ਼ਾਂ ਚ ਸਵਾਰ ਹੋ ਕੇ ਲਾਭ ਦਾ ਸੌਦਾ ਲੈ ਕੇ ਦੂਜੇ ਦੀਪਾਂ ਤੇ ਜਾਂਦੇ ਨੇ। ਉਹਨਾਂ ਦੀਪਾਂ ਤੇ ਜਾ ਕੇ ਵਪਾਰ ਕਰਦੇ ਨੇ, ਵਪਾਰ ਕਰਕੇ ਉਥੋਂ ਖਰੀਦੋ ਫਰੋਖਤ ਕਰਕੇ ਜਹਾਜ਼ਾਂ ਚ ਸਵਾਰ ਹੋ ਕੇ ਮੁੜ ਕੇ ਆਪੋ ਆਪਣੇ ਦੇਸ਼ਾਂ ਨੂੰ ਮੁੜਦੇ ਹਨ।
ਬਹੁਤ ਦਿਵਸ ਕੇ ਟਿਕ ਸੋ ਰਹੇ ਅਬ ਚਲਾਏ ਵਾਯੂ ਏ ਲਹੇ।
ਉਹ ਜਿਹੜੇ ਦੀਪਾਂ ਤੇ ਜਹਾਜ਼ ਖੜੇ ਹੁੰਦੇ ਨੇ ਉਹ ਕਈ ਦਿਨਾਂ ਦੇ ਅਟਕੇ ਰਹਿੰਦੇ ਨੇ, ਫਿਰ ਉਹ ਅਰਦਾਸਾਂ ਕਰਦੇ ਰਹਿੰਦੇ ਨੇ ਪਰਮੇਸ਼ਰ ਅੱਗੇ ਕਿ ਵਾਹਿਗੁਰੂ ਕਿਰਪਾ ਕਰਕੇ ਦਇਆ ਕਰਕੇ ਹਨੇਰੀ ਚਲਾਓ ਤੇ ਅਸੀਂ ਆਪਣੇ ਜਹਾਜ਼ ਟੋਰੀਏ। ਕਈ ਕਈ ਦਿਨ ਉਹ ਉਡੀਕ ਕਰਦੇ ਨੇ, ਫਿਰ ਇਹ ਹਨੇਰੀ ਚੱਲਦੀ ਹੈ। ਜਦੋਂ ਇਹ ਤੇਜ਼ੀ ਨਾਲ ਹਨੇਰੀ ਚੱਲਦੀ ਹੈ, ਹਵਾ ਚੱਲਦੀ ਹੈ, ਤੇ ਇਸ ਹਵਾ ਦੇ ਸਹਾਰੇ ਨਾਲ ਉਹ ਜਿਹੜੇ ਜਹਾਜ਼ ਨੇ ਉਹ ਫਿਰ ਪਾਣੀ ਵਿਚ ਚੱਲਦੇ ਨੇ, ਪਾਣੀ ਵਿਚ ਤਰਦੇ ਹਨ।
ਬਹੁਤ ਦਿਵਸ ਕੇ ਟਿਕ ਸੋ ਰਹੇ ਅਬ ਚਲਾਏ ਵਾਯੂ ਏ ਲਹੇ।
ਬੜੇ ਦਿਨਾਂ ਦੇ ਉਹ ਜਹਾਜ਼ ਕਿਨਾਰਿਆਂ ਤੇ ਅਟਕੇ ਹੋਏ ਸਨ, ਰੁਕੇ ਹੋਏ ਸਨ, ਤੇ ਪਰਮੇਸ਼ਰ ਨੇ ਉਹਨਾਂ ਜਹਾਜ਼ਾਂ ਨੂੰ ਚਲਾਉਣ ਵਾਸਤੇ ਹੁਣ ਹਨੇਰੀ ਚਲਾਈ ਹੈ, ਇਹ ਤੇਜ਼ ਹਵਾ ਚਲਾਈ ਹੈ।
ਇਤਹਾਰ ਕੇ ਕਰੇ ਕਮਾਈ ਜਿਸ ਮਿਸ ਦੇਤ ਤਿੰਨੋ ਜਗ ਰਾਈ।
ਉਹ ਜਿੰਨੇ ਵਪਾਰੀ ਨੇ ਰੋਜੀ ਵਾਸਤੇ ਆਪਣਾ ਪੇਟ ਪਾਲਣ ਵਾਸਤੇ ਵਪਾਰ ਕਰਨ ਲਈ ਦੂਜੇ ਦੇਸ਼ਾਂ ਚ ਗਏ ਹੋਏ ਨੇ, ਤੇ ਪਰਮੇਸ਼ਰ ਨੇ ਉਨ੍ਹਾਂ ਨੂੰ ਰੋਜੀ ਦੇਣ ਵਾਸਤੇ ਹਵਾ ਚਲਾਈ ਹੈ। ਕਈਆਂ ਨੇ ਵਪਾਰ ਕਰਨ ਜਾਣਾ ਤੇ ਕਈ ਵਪਾਰ ਕਰਕੇ ਆਉਣਾ ਚਾਹੁੰਦੇ ਨੇ, ਉਹ ਜਾ ਵੀ ਤਾਂ ਸਕਦੇ ਨੇ ਜੇ ਹਨੇਰੀ ਚੱਲੇ, ਉਥੋਂ ਆ ਵੀ ਤਾਂ ਸਕਦੇ ਨੇ ਜੇ ਹਨੇਰੀ ਚੱਲੇ। ਇਸ ਕਰਕੇ ਪਰਮੇਸ਼ਰ ਨੇ ਉਨ੍ਹਾਂ ਨੂੰ ਰੋਜੀ ਦੇਣ ਵਾਸਤੇ ਦਾ ਬਹਾਨਾ ਬਣਾ ਕੇ ਇਹ ਹਨੇਰੀ ਚਲਾਈ। ਹਨੇਰੀ ਦੇ ਬਹਾਨੇ ਪਰਮੇਸ਼ਰ ਨੇ ਉਨ੍ਹਾਂ ਸਾਰਿਆਂ ਨੂੰ ਰੋਜੀ ਦੇਣੀ ਹੈ, ਰੋਟੀ ਦੇਣੀ ਹੈ।
ਜੋ ਪਈ ਧਰਤੀ ਜਹਾਂ ਕਾਂਬਰ ਕੀ ਹੈ, ਲੱਖੋਂ ਬਿਸੀਰ ਤਿਸ ਥਲ ਰਹਿ।
ਇੱਕ ਤਾਂ ਇਸ ਹਨੇਰੀ ਦਾ ਇਹ ਫਾਇਦਾ ਹੈ ਕਿ ਉਹ ਜਿਹੜੇ ਜਹਾਜ਼ ਨੇ ਉਹ ਚੱਲਣਗੇ, ਉਹ ਆਪੋ ਆਪਣੀਆਂ ਮੰਜ਼ਿਲਾਂ ਤੇ ਪਹੁੰਚਣਗੇ। ਦੂਜਾ ਕਾਰਨ ਇਸ ਹਨੇਰੀ ਨੂੰ ਚਲਾਉਣ ਪਿੱਛੇ ਹੋਰ ਵੀ ਹੈ। ਖਾਲਸਾ ਜੀ, ਧਰਤੀਆਂ ਕਈ ਪ੍ਰਕਾਰ ਦੀਆਂ ਨੇ। ਇੱਕ ਧਰਤੀ ਹੈ ਤਾਂਬੇ ਦੀ, ਜਿਹੜੀ ਸਾਰੀ ਧਰਤੀ ਤਾਂਬੇ ਦੀ, ਉੱਥੇ ਮਿੱਟੀ ਕੋਈ ਨਹੀਂ। ਉਹ ਜਿਹੜੀ ਤਾਂਬੇ ਦੀ ਧਰਤੀ ਆ, ਉੱਥੇ ਸੱਪ ਹੀ ਸੱਪ ਨੇ, ਬਿਸੀਅਰ ਕਹਿੰਦੇ ਨੇ, ਜਿਨ੍ਹਾਂ ਵਿੱਚ ਵਿਸ਼ ਹੋਵੇ, ਜ਼ਹਿਰ ਹੋਵੇ, ਉਹ ਸੱਪ, ਜ਼ਹਿਰੀਲੇ ਸੱਪ ਉਸ ਤਾਂਬੇ ਦੀ ਧਰਤੀ ਤੇ ਉਨ੍ਹਾਂ ਦਾ ਨਿਵਾਸ ਹੈ, ਉਹ ਤਾਂਬੇ ਦੀ ਧਰਤੀ ਤੇ ਹੀ ਰਹਿੰਦੇ ਹਨ।
ਤਿਨ ਹਿਤ ਧੂਲ ਜਾਏ ਤਿਸ ਦੇਸ਼, ਨਿਜ ਕੁੰਡਲ ਮੈਂ ਲੇਤ ਅਸ਼ੇਸ਼।
ਜਦੋਂ ਹਨੇਰੀ ਚੱਲਦੀ ਤੇ ਹਨੇਰੀ ਨਾਲ ਮਿੱਟੀ ਉੱਡ ਕੇ ਉਸ ਤਾਂਬੇ ਦੀ ਧਰਤੀ ਤੇ ਪਹੁੰਚਦੀ, ਕਿਉਂਕਿ ਧਰਤੀ ਤਾਂਬੇ ਦੀ, ਸੱਪ ਮਿੱਟੀ ਖਾਂਦੇ ਨੇ, ਮਿੱਟੀ ਖਾ ਕੇ ਆਪਣਾ ਪੇਟ ਭਰਦੇ ਨੇ। ਹੁਣ ਤਾਂਬੇ ਦੀ ਧਰਤੀ ਤੇ ਉਨ੍ਹਾਂ ਦਾ ਪੇਟ ਤਾਂ ਨਹੀਂ ਨਾ ਭਰ ਸਕਦਾ, ਕਿਉਂਕਿ ਉਹ ਤਾਂਬਾ ਖਾ ਨਹੀਂ ਸਕਦੇ। ਪਰਮੇਸ਼ਰ ਉਨ੍ਹਾਂ ਦਾ ਪੇਟ ਭਰਨ ਵਾਸਤੇ ਬੰਦੋਬਸਤ ਕਰਦਾ ਹੈ ਕਿ ਹਨੇਰੀ ਦੇ ਨਾਲ ਮਿੱਟੀ ਉੱਡ ਕੇ ਜਾਂਦੀ ਹੈ, ਉਹ ਆਪਣਾ ਮੂੰਹ ਖੋਲ ਲੈਂਦੇ ਨੇ ਜਦੋਂ ਹਵਾ ਚੱਲਦੀ ਹੈ, ਤੇ ਆਪਣੇ ਕੁੰਡਲ ਦੇ ਵਿੱਚ, ਮੂੰਹ ਦੇ ਵਿੱਚ ਉਹ ਮਿੱਟੀ ਲੈ ਕੇ ਫਿਰ ਉਹ ਆਪਣਾ ਪੇਟ ਭਰਦੇ ਨੇ। ਇਸ ਹਨੇਰੀ ਦੇ ਨਾਲ ਉਹ ਜਿਹੜੇ ਸਰਪ ਨੇ ਤਾਂਬੇ ਦੀ ਧਰਤੀ ਤੇ, ਉਨ੍ਹਾਂ ਦਾ ਵੀ ਪੇਟ ਭਰਦਾ, ਮਿੱਟੀ ਉੱਡ ਕੇ ਉਨ੍ਹਾਂ ਤੱਕ ਪਹੁੰਚਦੀ ਹੈ।
ਜਿਸਕੋ ਖਾਏ ਨਿਭਾਏ ਕਾਲ,
ਉਹ ਮਿੱਟੀ ਖਾ ਕੇ ਫਿਰ ਉਹ ਆਪਣਾ ਸਮਾਂ ਪਾਸ ਕਰਦੇ ਨੇ, ਆਪਣਾ ਪੇਟ ਭਰਦੇ ਨੇ।
ਆਪੇ ਆਪਣੀ ਲੇਤ ਸੰਭਾਲ,
ਇੱਦਾਂ ਉਹ ਆਪੋ ਆਪਣੀ ਸੰਭਾਲ ਕਰਦੇ ਨੇ। ਪਰਮੇਸ਼ਰ ਜੇ ਹਨੇਰੀ ਚਲਾਉਂਦਾ ਤੇ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਕਿ ਤਾਂਬੇ ਦੀ ਧਰਤੀ ਤੇ ਰਹਿਣ ਵਾਲੇ ਜਿਹੜੇ ਸੱਪ ਨੇ, ਉਨ੍ਹਾਂ ਤੱਕ ਮਿੱਟੀ ਪਹੁੰਚਦੀ ਹੈ, ਉਹ ਮਿੱਟੀ ਖਾ ਕੇ ਆਪਣਾ ਆਪ ਸੰਭਾਲਦੇ ਹਨ।
ਲੱਖੋ ਐ ਛੁਦਾ ਤਰਸੇ, ਪ੍ਰਭੂ ਪਹੁੰਚਾਏ ਪਾਲ ਹੈ ਤੇਈ।
ਉਹ ਲੱਖਾਂ ਦੀ ਗਿਣਤੀ ਚ ਨੇ ਉਹ ਜਿਹੜੇ ਸੱਪ ਨੇ ਤਾਂਬੇ ਦੀ ਧਰਤੀ ਤੇ, ਇੱਕ ਦੋ ਨਹੀਂ, ਲੱਖਾਂ ਦੀ ਗਿਣਤੀ ਚ, ਤੇ ਪਰਮੇਸ਼ਰ ਉਨ੍ਹਾਂ ਨੂੰ ਪਾਲਣ ਵਾਸਤੇ ਮਿੱਟੀ ਹਨੇਰੀ ਦੇ ਜ਼ਰੀਏ ਉਨ੍ਹਾਂ ਤੱਕ ਪਹੁੰਚਾਉਂਦਾ, ਕਿਉਂਕਿ ਵਾਹਿਗੁਰੂ ਤਾਂ ਹਰ ਥਾਂ ਤੇ ਸਾਰਿਆਂ ਨੂੰ ਪਾਲਦਾ ਨਾ। ਪੋਖਤ ਹੈ ਜਲ ਮੈਂ ਥਲ ਮੈਂ, ਪਲ ਕੇ ਨਹੀਂ ਕਰਮ ਵਿਚਾਰੈ। ਉਹ ਸਾਰਿਆਂ ਦੀ ਪਾਲਣਾ ਕਰਦਾ। ਦੀਨਨ ਕੀ ਪ੍ਰਤਪਾਲ ਕਰਨ ਤੇ ਸੰਤ ਉਭਾਰ ਗਨੀ ਮਨਗਾਰ। ਉਹ ਸਭ ਨੂੰ ਪਾਲਦਾ। ਏਦਾਂ ਵਾਹਿਗੁਰੂ ਹਨੇਰੀ ਦੇ ਬਹਾਨੇ ਮਿੱਟੀ ਉਡਾਉਂਦਾ ਤੇ ਲੱਖਾਂ ਦੀ ਗਿਣਤੀ ਚ ਜਿਹੜੇ ਉਹ ਤਾਂਬੇ ਦੀ ਧਰਤੀ ਤੇ ਸੱਪ ਰਹਿੰਦੇ ਨੇ, ਉਨ੍ਹਾਂ ਨੂੰ ਖਾਣ ਨੂੰ ਮਿੱਟੀ ਮਿਲਦੀ ਹੈ, ਔਰ ਪਰਮੇਸ਼ਰ ਇਸ ਢੰਗ ਦੇ ਨਾਲ ਉਨ੍ਹਾਂ ਦੀ ਪਾਲਣਾ ਕਰਦਾ ਹੈ।
ਇਸ ਤੇ ਆਦਿਕ ਕਾਜ ਵਿਸਾਲ, ਕਰੈ ਪਰਮੇਸ਼ਰ ਬਾਯੂ ਲਾਲ।
ਸਿਰਫ ਦੋ ਕਾਰਨ ਹੀ ਦੱਸੇ ਨੇ ਤੁਹਾਨੂੰ ਭਾਈ ਜੀਵਾ ਜੀ, ਇਹਦੇ ਤੋਂ ਇਲਾਵਾ ਹੋਰ ਵੀ ਅਕਾਲ ਪੁਰਖ ਇਸ ਹਵਾ ਨਾਲ ਕਈ ਕੰਮ ਕਰਦਾ। ਉਹਨੇ ਹਨੇਰੀ ਚਲਾ ਕੇ ਹੋਰ ਵੀ ਪਤਾ ਨੀ ਕਿੰਨੇ ਕ ਕੰਮ ਸਿੱਧ ਕਰਨੇ ਨੇ, ਕਿੰਨਿਆਂ ਦਾ ਭਲਾ ਹੋਣਾ ਇਸ ਹਨੇਰੀ ਨਾਲ, ਇਸ ਹਵਾ ਨਾਲ ਕਿੰਨਿਆਂ ਕ ਦੀ ਕਲਿਆਣ ਹੋਣੀ ਹੈ, ਕਿੰਨਿਆਂ ਕੋਲ ਰੋਜੀ ਮਿਲਣੀ ਹੈ, ਕਿੰਨਿਆਂ ਦੇ ਪੇਟ ਭਰਨੇ ਨੇ ਇਸ ਹਵਾ ਨਾਲ। ਤੇ ਪਰਮੇਸ਼ਰ ਨੇ ਜੇ ਹਵਾ ਚਲਾਈ ਹੈ ਤਾਂ ਉਹ ਏਦਾਂ ਨੀ ਚਲਾਈ, ਜੇ ਉਹਨੇ ਹਨੇਰੀ ਚਲਾਈ ਹੈ ਤੇ ਇਹਦੇ ਪਿੱਛੇ ਵੀ ਪਰਮੇਸ਼ਰ ਨੇ ਕੋਈ ਨਾ ਕੋਈ ਕਾਰਨ ਰੱਖਿਆ। ਅਕਾਲ ਪੁਰਖ ਜੋ ਕਰਦਾ ਸਭ ਕੁਝ ਪੂਰਾ ਹੀ ਕਰਦਾ। ਪੂਰੇ ਕਾ ਕੀਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਪਰਮੇਸ਼ਰ ਜੋ ਕਰਦਾ ਉਹ ਬਿਲਕੁਲ ਭਲਾ ਹੀ ਕਰਦਾ ਹੈ। ਬੰਦੇ ਨੂੰ ਭੁਲੇਖਾ ਹੁੰਦਾ ਵੀ ਸ਼ਾਇਦ ਮੇਰੇ ਨਾਲ ਗਲਤ ਹੋਇਆ, ਪਰ ਅਸਲ ਵਿਚ ਪਰਮੇਸ਼ਰ ਨੇ ਜੋ ਕੀਤਾ ਹੈ ਉਹ ਭਲਾ ਹੀ ਕੀਤਾ। ਇਸ ਕਰਕੇ ਭਾਈ ਜੀਵਾ ਜੀ, ਇਹ ਜਿਹੜੀ ਹਨੇਰੀ ਚੱਲਦੀ ਹੈ ਇਹਦੇ ਨਾਲ ਹੋਰ ਵੀ ਅਨੇਕਾਂ ਪ੍ਰਕਾਰ ਦੇ ਕੰਮ ਸਵਰਦੇ ਹਨ।
ਅਬ ਜੇ ਕਹਿ ਕਰ ਪੌਣ ਮਿਟਾਵੈ, ਵਿਗੜੈ ਕਾਜ ਛੁਦਤ ਰਹਿ ਜਾਵੈ।
ਹੁਣ ਅਸੀਂ ਕਹਿ ਕੇ ਹਵਾ ਰੋਕ ਦਈਏ, ਕਹਿ ਦਈਏ ਵੀ ਹਵਾ ਰੁਕ ਜਾਏ, ਇਹਨੇ ਤਾਂ ਰੋਕ ਹੀ ਜਾਣਾ ਜੇ ਅਸੀਂ ਕਹਾਂਗੇ, ਪਰ ਉਹ ਜਿਹੜੇ ਸੱਪ ਨੇ ਉਹ ਭੁੱਖੇ ਮਰ ਜਾਣਗੇ। ਭੁੱਖ ਦੇ ਨਾਲ ਜਿਨ੍ਹਾਂ ਤੱਕ ਮਿੱਟੀ ਪਹੁੰਚਣੀ ਸੀ ਉੱਥੇ ਮਿੱਟੀ ਨਹੀਂ ਪਹੁੰਚਣੀ। ਜਿਹੜੇ ਉਹ ਜਹਾਜ਼ ਅਟਕੇ ਹੋਏ ਨੇ ਸਮੁੰਦਰ ਵਿਚ, ਉਹ ਨੀ ਕਿਨਾਰੇ ਲੱਗਣੇ, ਤੇ ਫਿਰ ਉਹ ਕਿਵੇਂ ਪਲਣਗੇ। ਅਸੀਂ ਹਵਾ ਰੋਕ ਦਈਏ ਕਹਿ ਕੇ, ਪਰ ਉਹ ਤਾਂ ਭੁੱਖ ਦੇ ਨਾਲ ਮਰਨਗੇ, ਅਸੀਂ ਆਪਣਾ ਪੇਟ ਭਰ ਲਈਏ ਵੀ ਹਨੇਰੀ ਰੁਕੇ ਤੇ ਸਾਡੇ ਵਾਸਤੇ ਖਿਚੜੀ ਬਣ ਜਾਏ, ਅਸੀਂ ਇੱਕ ਆਪਣਾ ਪੇਟ ਭਰਨ ਵਾਸਤੇ ਲੱਖਾਂ ਨੂੰ ਭੁੱਖੇ ਮਾਰ ਦਈਏ, ਭਾਈ ਜੀਵਾ ਜੀ ਇਹ ਕਿਵੇਂ ਕਬੂਲ ਕਰ ਲਈ? ਅਸੀਂ ਆਪਣੇ ਕੱਲਿਆਂ ਦਾ ਪੇਟ ਭਰਨ ਵਾਸਤੇ ਉਨ੍ਹਾਂ ਲੱਖਾਂ ਨੂੰ ਭੁੱਖਿਆਂ ਮਾਰ ਦਈਏ, ਹਵਾ ਰੋਕ ਕੇ ਹਨੇਰੀ ਰੋਕ ਕੇ? ਇਹ ਨਹੀਂ ਹੋ ਸਕਦਾ ਭਾਈ ਜੀਵਾ ਜੀ।
ਰੱਬ ਸਰ ਬਗ ਸਫਲ ਕ੍ਰਿਤ ਧੜੈ, ਕਿਆ ਅਲਪਗ ਤਰਕ ਨਾ ਕਰੈ।
ਉਹ ਜਿਹੜਾ ਪ੍ਰਭੂ ਹੈ ਉਹ ਸਰਬੱਗ ਹੈ, ਸਰਬੱਗ ਜੋ ਸਰਬ ਕਲਾ ਸੰਪੰਨ ਹੈ, ਉਹ ਜੋ ਕੁਝ ਕਰਦਾ ਹੈ ਉਹਦੀ ਹਰ ਇੱਕ ਕੀਤੀ ਹੋਈ ਕਿਰਤ ਸਫਲ ਹੈ। ਤੇ ਅਸੀਂ ਅਲਪੱਗ ਭਾਈ ਜੀਵਾ ਜੀ, ਤੇ ਜਿਹੜੇ ਅਲਪੱਗ ਜੀਵ ਨੇ ਉਹ ਸਰਬੱਗ ਦੀ ਉੱਤੇ ਤਰਕ ਨਹੀਂ ਕਰ ਸਕਦੇ। ਅਲਪੱਗ ਜੀਵ ਭਲਾ ਉਸ ਸਰਬੱਗ ਦੇ ਉੱਤੇ ਕੀ ਤਰਕ ਕਰਨ, ਉਹ ਕਿਵੇਂ ਆਖਣ ਉਸ ਭਗਵਾਨ ਨੂੰ ਇੰਜ ਨੀ ਇੰਜ ਕਰ? ਸਰਬੱਗ ਜੋ ਸਾਰਾ ਕੁਝ ਜਾਣਦਾ ਹੈ ਔਰ ਸਭ ਕੁਝ ਜਾਣ ਕੇ ਸਾਰੀ ਕਿਰਤ ਕਰ ਰਿਹਾ, ਅਸੀਂ ਅਲਪੱਗ ਕੁਝ ਵੀ ਨਹੀਂ ਜਾਣਦੇ, ਅਸੀਂ ਉਸ ਸਰਬੱਗ ਦੇ ਉੱਤੇ ਤਰਕ ਕਿਵੇਂ ਕਰ ਸਕਦੇ ਹਾਂ? ਉਸ ਸਰਬੱਗ ਦੇ ਉੱਤੇ ਤਰਕਣਾ ਕਿਵੇਂ ਕਰ ਸਕਦੇ ਹਾਂ?
ਲੱਖੋਂ ਜੀਵਨ ਕੋ ਸੰਤਾਪ ਮੀਤੈ ਪੌਨ ਦੋਸ਼ ਲੈ ਆਪ।
ਲੱਖਾਂ ਜੀਵਾਂ ਨੂੰ ਸੰਤਾਪ ਦੇ ਕੇ ਇਹ ਹਵਾ ਮੇਟ ਕੇ, ਲੱਖਾਂ ਜੀਵਾਂ ਨੂੰ ਦੁੱਖ ਦੇ ਕੇ ਤੇ ਅਸੀਂ ਆਪਣੇ ਸਿਰ ਤੇ ਦੋਸ਼ ਲੈ ਲਈਏ, ਤੁਸੀਂ ਇਹ ਕਹਿਣਾ ਚਾਹੁੰਦੇ ਭਾਈ ਜੀਵਾ ਜੀ ਕਿ ਲੱਖਾਂ ਜੀਵਾਂ ਦੀ ਰੋਜੀ ਮੇਟ ਕੇ ਉਨ੍ਹਾਂ ਤੱਕ ਜਦੋਂ ਮਿੱਟੀ ਨਾ ਪਹੁੰਚੇਗੀ ਉਹ ਭੁੱਖੇ ਮਰਨਗੇ, ਜਹਾਜ਼ ਕਿਨਾਰੇ ਨਹੀਂ ਲੱਗਣਗੇ ਉਹ ਵੀ ਭੁੱਖੇ ਰਹਿਣਗੇ, ਤੇ ਲੱਖਾਂ ਜੀਵਾਂ ਨੂੰ ਸੰਤਾਪ ਦੇ ਕੇ ਹਵਾ ਮੇਟ ਕੇ ਅਸੀਂ ਏਡਾ ਵੱਡਾ ਦੋਸ਼ ਭਲਾ ਆਪਣੇ ਸਿਰ ਤੇ ਭਾਈ ਜੀਵਾ ਜੀ ਕਿਵੇਂ ਲੈ ਲਈਏ?
ਇਹ ਮਨਮੁਖ ਕੀ ਰੀਤ ਪਛਾਨੋ।
ਇਹ ਜਿਹੜੀ ਰੀਤ ਹੈ ਨਾ, ਜਿਹੜੀ ਤੁਸੀਂ ਕਹੀ ਹੈ, ਦਰਅਸਲ ਇਹ ਗੁਰਮੁਖਾਂ ਦੀ ਨਹੀਂ, ਇਹ ਮਨਮੁਖਾਂ ਦੀ ਰੀਤ ਹੈ। ਮਨਮੁਖ ਬੰਦਾ ਆਪਣੀ ਮਨ ਮਰਜ਼ੀ ਕਰਦਾ, ਜਿਹੜਾ ਗੁਰਮੁਖ ਹੈ ਉਹ ਤਾਂ ਪਰਮੇਸ਼ਰ ਦੇ ਕੀਤੇ ਚ ਸੰਤੁਸ਼ਟ ਰਹਿੰਦਾ ਵੀ ਜੋ ਕੀਤਾ ਪਰਮੇਸ਼ਰ ਨੇ ਭਲਾ ਕੀਤਾ। ਗੁਰਮੁਖ ਦੀ ਅਵਸਥਾ ਹੈ, ਗੁਰਮੁਖ ਹੋਏ ਸੋ ਭਾਣਾ ਮੰਨੈ ਸਹਿਜੇ ਹਰ ਰਸ ਪੀਜਾ। ਜਿਹੜਾ ਗੁਰਮੁਖ ਹੈ ਉਹ ਤਾਂ ਪਰਮੇਸ਼ਰ ਦਾ ਹੁਕਮ ਮੰਨਦਾ, ਅਕਾਲ ਪੁਰਖ ਦਾ ਭਾਣਾ ਮੰਨਦਾ ਹੈ, ਔਰ ਦੂਜੇ ਪਾਸੇ ਜਿਹੜੇ ਮਨਮੁਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਰਜ਼ੀ ਤੋਂ ਬਾਹਰ ਚੱਲਦੇ ਨੇ। ਇਹ ਕੰਮ ਕਰਨ ਨੂੰ ਜੋ ਤੁਸੀਂ ਕਹਿ ਰਹੇ ਹੋ ਨਾ ਭਾਈ ਜੀਵਾ ਜੀ, ਇਹ ਮਨਮੁਖਾਂ ਦਾ ਕੰਮ ਹੈ।
ਉਹਤ ਮਿਟਾਏ ਕੇ ਤਰਕ ਬਖਾਨੈ।
ਇਹ ਪਰਮੇਸ਼ਰ ਦੇ ਕੀਤੇ ਨੂੰ ਮਿਟਾ ਕੇ ਕਹਿਣ ਏਦਾਂ ਨਹੀਂ, ਏਦਾਂ ਹੋਣਾ ਚਾਹੀਦਾ, ਜਾਂ ਪਰਮੇਸ਼ਰ ਦੀ ਕੀਤੀ ਤੇ ਤਰਕ ਕਰਨ ਵੀ ਰੱਬ ਨੇ ਆਹ ਕੰਮ ਕੀਤਾ ਇਹਦਾ ਕੀ ਫਾਇਦਾ? ਇਹ ਕੰਮ ਜਿਹੜਾ ਹੈ ਇਹ ਮਨਮੁਖਾਂ ਦਾ ਹੈ, ਗੁਰਮੁਖਾਂ ਦਾ ਨਹੀਂ। ਮਨਮੁਖ ਬੰਦੇ ਇਹੋ ਜਿਹੇ ਤਰਕ ਕੁਤਰਕ ਕਰਦੇ ਨੇ, ਪਰਮੇਸ਼ਰ ਦੀ ਕੀਤੀ ਤੇ ਤਰਕ ਕਰਦੇ ਹਨ।
ਜਥਾ ਕਰੈ ਪ੍ਰਭ ਪਿਖ ਅਰਖੰਤੇ ਨੈ ਤਰਕੈ ਕਹਿ ਕਹਿ ਨਾ ਮਿਟੰਤੇ।
ਜਿਹੜੇ ਗੁਰਮੁਖ ਨੇ ਨਾ, ਉਹ ਪਰਮੇਸ਼ਰ ਜਿਵੇਂ ਕਰਦਾ ਹੈ ਉਹਨੂੰ ਵੇਖ ਕੇ ਉਹਦੇ ਚ ਖੁਸ਼ ਰਹਿੰਦੇ ਨੇ, ਪਰਮੇਸ਼ਰ ਦੇ ਕੀਤੇ ਨੂੰ ਵੇਖ ਕੇ ਉਹਦੇ ਚ ਖੁਸ਼ ਰਹਿੰਦੇ ਕਿ ਅਕਾਲ ਪੁਰਖ ਨੇ ਜੋ ਕੀਤਾ ਭਲਾ ਕੀਤਾ ਹੈ। ਉਹ ਨਾ ਤਰਕ ਹੈ, ਉਹ ਤਰਕ ਨਹੀਂ ਕਰਦੇ, ਔਰ ਨਾ ਹੀ ਕੁਝ ਕਹਿ ਕੇ ਅਕਾਲ ਪੁਰਖ ਪਰਮੇਸ਼ਰ ਦੀ ਕੀਤੀ ਨੂੰ ਮੇਟਦੇ ਹਨ।
ਸੋ ਗੁਰਮੁਖ ਸੁਖ ਪ੍ਰਾਪਤ ਹੋਏ ਸੰਕਟ ਸਹਿ ਨਾ ਲੋਕੋ ਦੋਏ।
ਜਿਹੜਾ ਪਰਮੇਸ਼ਰ ਦੀ ਕੀਤੀ ਵੇਖ ਕੇ ਉਹਦੇ ਚ ਖੁਸ਼ ਰਹੇ, ਅਕਾਲ ਪੁਰਖ ਦੇ ਭਾਣੇ ਵਿਚ ਰਾਜੀ ਰਹੇ, ਸਤਿਗੁਰੂ ਜੀ ਕਹਿੰਦੇ ਭਾਈ ਜੀਵਾ ਜੀ ਇਹ ਗੁਰਮੁਖਾਂ ਦੀ ਅਵਸਥਾ ਹੈ। ਉਹ ਗੁਰਮੁਖ ਨੇ ਔਰ ਉਹ ਸਦਾ ਸੁਖ ਪ੍ਰਾਪਤ ਕਰਦੇ ਨੇ, ਉਨ੍ਹਾਂ ਨੂੰ ਦੋਹਾਂ ਜਹਾਨਾਂ ਵਿਚ ਦੁੱਖ ਨਹੀਂ ਭੋਗਣਾ ਪੈਂਦਾ, ਉਨ੍ਹਾਂ ਦਾ ਲੋਕ ਵੀ ਸੁਖੀ ਹੋ ਜਾਂਦਾ, ਉਨ੍ਹਾਂ ਦਾ ਪਰਲੋਕ ਵੀ ਸੁਖੀ ਹੋ ਜਾਂਦਾ, ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਭਾਣੇ ਨੂੰ ਵਾਹਿਗੁਰੂ ਦੇ ਹੁਕਮ ਨੂੰ ਵੇਖ ਕੇ ਉਹਦੇ ਚ ਖੁਸ਼ ਰਹਿੰਦੇ ਨੇ, ਪਰਮੇਸ਼ਰ ਦੀ ਕੀਤੀ ਤੇ ਕਦੇ ਕਿਸੇ ਪ੍ਰਕਾਰ ਦਾ ਤਰਕ ਨਹੀਂ ਕਰਦੇ। ਉਨ੍ਹਾਂ ਗੁਰਮੁਖਾਂ ਦੇ ਦੋਵੇਂ ਜਹਾਨ, ਦੋਵੇਂ ਲੋਕ ਪਰਲੋਕ ਸਫਲੇ ਹੋ ਜਾਂਦੇ ਨੇ, ਸਕਾਰਥੇ ਹੋ ਜਾਂਦੇ ਹਨ।
ਤੂੰ ਕਹਿ ਬੇਚਿਤ ਚੈਤ ਆਹਾਰੇ ਘਟੀ ਚਾਰ ਕਰ ਲਿਓ ਪਿਛਾੜੇ।
ਜੇ ਤੁਸੀਂ ਭਾਈ ਜੀਵਾ ਜੀ ਭੋਜਨ ਤਿਆਰ ਕਰਨਾ ਨਾ, ਖਿਚੜੀ ਬਣਾਉਣੀ ਹੈ, ਹੁਣ ਨਾ ਸਹੀ ਚਾਰ ਘੜੀਆਂ ਠਹਿਰ ਕੇ ਬਣਾ ਲਾਂਗੇ, ਹਨੇਰੀ ਤਾਂ ਰੋਕ ਹੀ ਜਾਣੀ ਹੈ ਨਾ, ਆਖਿਰਕਾਰ ਸਦਾ ਤਾਂ ਇੱਕੋ ਜਿਹਾ ਮੌਸਮ ਨਹੀਂ ਰਹਿੰਦਾ, ਇਹ ਸਦਾ ਤਾਂ ਨਹੀਂ ਚੱਲਦੀ ਰਹਿਣੀ, ਕੁਝ ਸਮੇਂ ਬਾਅਦ ਰੋਕੀ ਜਾਣੀ ਹੈ, ਤੁਸੀਂ ਖਿਚੜੀ ਤਿਆਰ ਕਰਨੀ ਹੈ, ਭੋਜਨ ਹੀ ਤਿਆਰ ਕਰਨਾ, ਚਾਰ ਘੜੀਆਂ ਠਹਿਰ ਕੇ ਕਰ ਲਿਆ ਜੇ ਕੀ ਹੋ ਜਾਏਗਾ? ਤੇ ਤੁਸੀਂ ਉਸ ਭੋਜਨ ਵਾਸਤੇ ਹਨੇਰੀ ਰੋਕ ਕੇ ਪਰਮੇਸ਼ਰ ਦੀ ਕੀਤੀ ਹੋਈ ਇਮਾਨਤ ਵਿਚ ਖਿਆਨਤ ਕਰਨਾ ਚਾਹੁੰਦੇ? ਇਹ ਕੰਮ ਮਨਮੁੱਖਾਂ ਦਾ, ਗੁਰਮੁੱਖਾਂ ਦਾ ਨਹੀਂ। ਜੇ ਤੁਸੀਂ ਭੋਜਨ ਹੀ ਤਿਆਰ ਕਰਨਾ ਤੇ ਉਹ ਚਾਰ ਘੜੀਆਂ ਅਟਕ ਕੇ ਵੀ ਕਰ ਸਕਦੇ ਹੋ।
ਹਟੇ ਨਾ ਜੇ ਪ੍ਰਭਾਤ ਕਰ ਲੀਜੈ,
ਚਲੋ ਜੇ ਹਨੇਰੀ ਨਾ ਵੀ ਰੋਕੇ ਤੇ ਕੀ ਹੋ ਜਾਏਗਾ? ਰਾਤ ਅੱਜ ਨਾ ਛਕਾਂਗੇ ਪ੍ਰਸ਼ਾਦਾ, ਸਵੇਰੇ ਛਕ ਲਾਂਗੇ। ਸਵੇਰੇ ਤਿਆਰ ਕਰ ਲੋ ਜੇ, ਸਵੇਰ ਤੱਕ ਰੋਕ ਜੇਗੀ। ਜੇ ਚਾਰ ਘੜੀਆਂ ਨੂੰ ਨਹੀਂ ਰੁਕਦਾ ਹਨੇਰੀ, ਹਵਾ ਨਹੀਂ ਰੁਕਦੀ, ਤੇ ਸਵੇਰ ਤੱਕ ਤਾਂ ਰੋਕ ਹੀ ਜਾਣੀ ਹੈ ਨਾ। ਤੇ ਆਪਾਂ ਲੰਗਰ ਪ੍ਰਸ਼ਾਦਾ ਸਵੇਰੇ ਤਿਆਰ ਕਰ ਲਵਾਂਗੇ।
ਧਰੋ ਨ ਚਿੰਤਾ ਆਨੰਦ ਕੀ ਜੈ।
ਕੇ ਭਾਈ ਜੀਵਾ ਜੀ, ਤੁਸੀਂ ਆਪਣੇ ਮਨ ਚ ਚਿੰਤਾ ਨਾ ਕਰੋ, ਆਨੰਦਤ ਰਹੋ ਪਰਮੇਸ਼ਰ ਦੇ ਅਕਾਲ ਪੁਰਖ ਦੀ ਇਸ ਕੁਦਰਤ ਦੇ ਰੰਗ ਵੇਖੋ ਵੀ ਪਰਮੇਸ਼ਰ ਕੀ ਕਰ ਰਿਹਾ।
ਸਤਿਗੁਰ ਅਰ ਪ੍ਰਭ ਜਥਾ ਰਜਾਏ, ਇਸ ਪਰ ਰਾਜੀ ਰਹਿਣ ਸਦਾਏ।
ਗੁਰੂ ਦੀ ਔਰ ਪ੍ਰਭੂ ਦੀ ਜਿਹੋ ਜੀ ਰਜਾ ਹੋਵੇ, ਸਤਿਗੁਰਾਂ ਦੀ ਔਰ ਪਰਮੇਸ਼ਰ ਦੀ ਜਿਹੋ ਜੀ ਰਜਾ ਹੋਵੇ, ਜਿਹੋ ਜਿਹਾ ਹੁਕਮ ਹੋਵੇ, ਗੁਰਸਿੱਖ ਦਾ ਫਰਜ਼ ਬਣਦਾ ਉਹਦੇ ਵਿਚ ਰਾਜੀ ਰਹੇ। ਜੋ ਗੁਰੂ ਦਾ ਹੁਕਮ ਹੈ, ਜੋ ਪਰਮੇਸ਼ਰ ਦਾ ਹੁਕਮ ਹੈ, ਉਸ ਅਕਾਲ ਪੁਰਖ ਤੇ ਗੁਰੂ ਦੇ ਹੁਕਮ ਦੇ ਵਿਚ ਸਦਾ ਰਾਜੀ ਰਹਿਣਾ, ਇਹ ਗੁਰਸਿੱਖੀ ਹੈ, ਇਹ ਗੁਰਮੁਖਤਾਈ ਹੈ। ਔਰ ਇਹ ਗੁਰਸਿੱਖੀ ਭਾਈ ਜੀਵਾ ਜੀ ਤੁਸੀਂ ਧਾਰਨ ਕਰੋ, ਜੋ ਗੁਰੂ ਕਰਦਾ, ਜੋ ਪਰਮੇਸ਼ਰ ਕਰਦਾ, ਉਹਦੇ ਵਿਚ ਸਦਾ ਵਾਸਤੇ ਰਾਜੀ ਰਹੋ।
ਮੁਖੀ ਧਰਮ ਸਿੱਖੀ ਕੋ ਇਹੀ,
ਮੁੱਖ ਧਰਮ ਸਿੱਖੀ ਦਾ ਅਸਲ ਵਿਚ ਇਹੀ ਹੈ ਕਿ ਸਭ ਤੋਂ ਮੁੱਢਲਾ ਧਰਮ ਸਿੱਖੀ ਦੀ ਪਰਿਭਾਸ਼ਾ ਵੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਚ ਦੱਸੀ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ, ਜਿਹੜਾ ਗੁਰੂ ਦੇ ਭਾਣੇ ਵਿਚ, ਗੁਰੂ ਦੇ ਹੁਕਮ ਚ ਚੱਲਦਾ, ਅਸਲ ਵਿਚ ਉਹੀ ਸਿੱਖ ਹੈ। ਸਿੱਖੀ ਦੀ ਪਰਿਭਾਸ਼ਾ ਹੀ ਇਹ ਹੈ। ਇਸ ਕਰਕੇ ਮਹਾਰਾਜ ਗੁਰੂ ਅੰਗਦ ਸਾਹਿਬ ਵੀ ਕਹਿ ਰਹੇ ਨੇ, ਭਾਈ ਜੀਵਾ ਜੀ, ਸਿੱਖੀ ਦਾ ਮੁੱਢਲਾ ਬੁਨਿਆਦੀ ਗੁਣ ਹੀ ਇਹ ਹੈ ਕਿ ਪਰਮੇਸ਼ਰ ਦੇ ਭਾਣੇ ਨੂੰ, ਅਕਾਲ ਪੁਰਖ ਦੇ ਹੁਕਮ ਨੂੰ ਸਤ ਕਰਕੇ, ਮਿੱਠਾ ਕਰਕੇ ਮੰਨਣਾ। ਇਥੋਂ ਤੱਕ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜਿਹੜੇ ਭਾਣੇ ਚ ਚੱਲਦੇ ਨੇ ਉਨ੍ਹਾਂ ਦੀ ਮੁਕਤੀ ਹੁੰਦੀ ਹੈ। ਬੰਦ ਖਲਾਸੀ ਭਾਣੇ ਹੋਏ, ਜਿਹੜੇ ਪਰਮੇਸ਼ਰ ਦੇ ਭਾਣੇ ਚ ਹੁਕਮ ਚ ਚੱਲਦੇ ਨੇ ਉਨ੍ਹਾਂ ਦੀ ਬੰਦ ਖਲਾਸੀ ਹੁੰਦੀ ਆ, ਉਨ੍ਹਾਂ ਦੇ ਬੰਧਨ ਕੱਟੇ ਜਾਂਦੇ ਹਨ।
ਇਸ ਪਰ ਰਾਜੀ ਰਹਿਣ ਸਦਾਏ, ਮੁੱਖ ਧਰਮ ਸਿੱਖੀ ਕੋ ਇਹੋ, ਜੋ ਤਾਰੈ ਸਿੱਖ ਗੁਰੂ ਸੁਨੇਹੀ।
ਕਹਿੰਦੇ ਮੁੱਖ ਧਰਮ ਸਿੱਖੀ ਦਾ ਇਹੀ ਹੈ ਕਿ ਪਰਮੇਸ਼ਰ ਦੀ ਰਜਾ ਵਿਚ, ਗੁਰੂ ਦੀ ਰਜਾ ਚ ਰਾਜੀ ਰਹਿਣਾ। ਜਿਹੜਾ ਇਸ ਅਵਸਥਾ ਨੂੰ ਧਾਰਨ ਕਰਦਾ ਹੈ ਉਹੀ ਸਿੱਖ ਗੁਰੂ ਦਾ ਸੁਨੇਹੀ ਬਣਦਾ ਹੈ, ਉਹੀ ਸਿੱਖ ਗੁਰੂ ਦਾ ਪਿਆਰਾ ਬਣਦਾ ਹੈ।
ਜਿਵ ਪਤੀਵ੍ਰਤਾ ਇਸਤਰੀ ਲੱਛਣ, ਪਤੀ ਆ ਗਿਆ ਮੈਂ ਸੁਖੀ ਵਿਚੱਛਣ।
ਇੱਕ ਪਤਿਵ੍ਰਤਾ ਧਰਮ ਚ ਪ੍ਰਪੱਕ ਇਸਤਰੀ, ਜਿਹੜੀ ਆਪਣੇ ਪਤਿਵ੍ਰਤਾ ਧਰਮ ਚ ਪੱਕੀ ਹੈ, ਪ੍ਰਪੱਕ ਇਸਤਰੀ ਆਪਣੇ ਪਤੀ ਦੀ ਆਗਿਆ ਚ ਚੱਲ ਕੇ ਉਹਦੇ ਚ ਖੁਸ਼ ਰਹਿੰਦੀ ਹੈ, ਤੇ ਉਸੇ ਨੂੰ ਪਤਿਵ੍ਰਤਾ ਇਸਤਰੀ ਦਾ ਦਰਜਾ ਮਿਲਦਾ, ਉਹਦਾ ਰੁਤਬਾ ਬੜਾ ਉੱਚਾ ਹੁੰਦਾ। ਜਿਹੜੀ ਇਸਤਰੀ ਆਪਣੇ ਪਤੀ ਦੀ ਆਗਿਆ ਵਿਚ ਰਹੇ ਔਰ ਆਗਿਆ ਚ ਰਹਿ ਕੇ ਫਿਰ ਉਹ ਸੁਖੀ ਰਹਿੰਦੀ ਹੈ।
ਰੱਬ ਆਗਿਆ ਮੈਂ ਤਥਾ ਸਦੀਵਾ, ਰੋ ਰਾਜੀ ਬਨ ਗੁਰਮੁਖ ਜੀਵਾ।
ਪਤਿਵ੍ਰਤਾ ਇਸਤਰੀ ਆਪਣੇ ਪਤੀ ਦੀ ਆਗਿਆ ਚ ਰਹਿ ਕੇ ਸੁਖੀ ਰਹਿੰਦੀ ਹੈ, ਇਸੇ ਤਰ੍ਹਾਂ ਪ੍ਰਭੂ ਦੀ ਆਗਿਆ ਵਿਚ ਸਿੱਖ ਨੇ ਸੁਖੀ ਰਹਿਣਾ, ਅਕਾਲ ਪੁਰਖ ਦੀ ਆਗਿਆ ਦੇ ਵਿਚ ਸੁਖੀ ਰਹਿਣਾ ਹੈ। ਰੋ ਰਾਜੀ ਬਨ ਗੁਰਮੁਖ ਜੀਵਾ। ਹੇ ਭਾਈ ਜੀਵਾ ਜੀ, ਇਸ ਤਰ੍ਹਾਂ ਗੁਰਮੁਖ ਬਣ ਕੇ ਤੁਸੀਂ ਸਦਾ ਵਾਸਤੇ ਰਾਜੀ ਰਹੋ, ਅਕਾਲ ਪੁਰਖ ਦੀ ਰਜਾ ਵਿਚ ਰਾਜੀ ਰਹੋ।
ਜਪ ਤਪ ਵਰਤ ਦਾਨ ਫਲ ਸਾਰੇ, ਇਸ ਤੇ ਪ੍ਰਾਪਤ ਹੋਏ ਸੁਖਾਰੇ।
ਜੇ ਤੁਸੀਂ ਪਰਮੇਸ਼ਰ ਦੀ ਆਗਿਆ ਚ ਰਹੋਗੇ ਤੇ ਜਪ ਤਪ ਵਰਤ ਦਾਨ ਕਰਨਾ, ਇਨ੍ਹਾਂ ਸਾਰੇ ਕਰਮਾਂ ਦਾ ਜਿਹੜਾ ਫਲ ਹੈ ਉਹ ਤੁਹਾਨੂੰ ਪਰਮੇਸ਼ਰ ਦੀ ਆਗਿਆ ਚ ਰਹਿ ਕੇ ਇੱਦਾਂ ਹੀ ਮਿਲ ਜਾਣਾ। ਜੇ ਤੁਸੀਂ ਅਕਾਲ ਪੁਰਖ ਦੀ ਆਗਿਆ ਚ ਨਹੀਂ ਰਹਿੰਦੇ ਤੇ ਬਥੇਰੇ ਜਪ ਤਪ ਕਰੀ ਜਾਓ, ਦਾਨ ਪੁੰਨ ਕਰੀ ਜਾਓ, ਕੋਈ ਫਲ ਨਹੀਂ। ਤੇ ਪਾਤਸ਼ਾਹ ਕਹਿੰਦੇ ਜੇ ਰੱਬ ਦੀ ਆਗਿਆ ਚ, ਪਰਮੇਸ਼ਰ ਦੀ ਆਗਿਆ ਚ ਚੱਲੋਗੇ ਫਿਰ ਤੁਹਾਡੇ ਕੀਤੇ ਜਪ ਤਪ ਵਰਤ ਦਾਨ ਪੁੰਨ ਇਹ ਸਾਰੇ ਕਰਮ ਸਫਲੇ ਹੋਣਗੇ, ਫਿਰ ਇਹਨਾਂ ਕੀਤੇ ਹੋਏ ਕਰਮਾਂ ਦਾ ਤੁਹਾਨੂੰ ਫਲ ਪ੍ਰਾਪਤ ਹੋਵੇਗਾ।
ਸਿਮਰੋ ਸਤ ਨਾਮ ਕਰ ਪ੍ਰੀਤ, ਤਿਆਗੋ ਤਨ ਹੰਤਾ ਇਮਨੀਤ।
ਪਰਮੇਸ਼ਰ ਦੀ ਆਗਿਆ ਚ ਰਾਜੀ ਰਹਿਣਾ, ਉਥੇ ਨਾਲ ਤੁਸੀਂ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰੋ ਪ੍ਰੀਤ ਸਹਿਤ। ਇਕ ਉਹਦਾ ਭਾਣਾ ਮੰਨੋ, ਦੂਜਾ ਉਹਦੇ ਨਾਮ ਦੇ ਵਿਚ ਪ੍ਰੀਤ ਪਾ ਕੇ ਫਿਰ ਉਹਦੇ ਨਾਮ ਨੂੰ ਜਪੋ, ਉਹਦੇ ਨਾਮ ਨੂੰ ਧਿਆਓ, ਤੇ ਆਪਣੇ ਸਰੀਰ ਦੀ ਜਿਹੜੀ ਤਨ ਹੰਤਾ, ਸਰੀਰ ਦੀ ਹੰਗਤਾ ਕਿ ਮੇਰਾ ਸਰੀਰ ਮੇਰਾ ਤਨ, ਇਹ ਜਿਹੜੀ ਤਨ ਹੰਤਾ ਇਹਨੂੰ ਆਪਣੇ ਹਿਰਦੇ ਵਿਚੋਂ ਨਿਤ ਲਈ ਤਿਆਗੋ ਔਰ ਪਰਮੇਸ਼ਰ ਦੇ ਸੱਚੇ ਨਾਮ ਨਾਲ ਪ੍ਰੀਤ ਪਾ ਕੇ ਉਸ ਦਾ ਨਾਮ ਜਪੋ।
ਬ੍ਰਹਮ ਗਿਆਨ ਸਭ ਪਾਏ ਸੁਖੇਨ,
ਫਿਰ ਤੁਹਾਨੂੰ ਸੌਖੇ ਤਰੀਕੇ ਨਾਲ ਭਾਈ ਜੀਵਾ ਜੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ।
ਜਨਮ ਮਰਨ ਪੁਨ ਬਣੇ ਕਦੇ ਨਾ,
ਇਹੋ ਜਿਹਾ ਬ੍ਰਹਮ ਗਿਆਨ ਪ੍ਰਾਪਤ ਕਰਕੇ ਫਿਰ ਨਾ ਤੁਹਾਨੂੰ ਜੰਮਣਾ ਪਏਗਾ ਨਾ ਮਰਨਾ ਪਏਗਾ, ਤੁਹਾਡਾ ਜਨਮ ਤੇ ਮਰਨ ਦੋਵੇਂ ਕੱਟੇ ਜਾਣਗੇ ਜੇ ਤੁਸੀਂ ਪਰਮੇਸ਼ਰ ਦਾ ਭਾਣਾ ਮੰਨੋ ਤੇ ਦੂਜਾ ਨਾਮ ਜਪੋ। ਬਸ ਇਹ ਦੋ ਕੰਮ ਕਰੀ ਜਾਓ, ਇੱਕ ਉਹਦਾ ਭਾਣਾ ਮੰਨਣਾ, ਦੂਜਾ ਉਹਦਾ ਨਾਮ ਜਪਣਾ, ਇਹਦੇ ਨਾਲ ਹੀ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਣੀ। ਔਰ ਐਸਾ ਬ੍ਰਹਮ ਗਿਆਨ ਪ੍ਰਾਪਤ ਹੋਵੇਗਾ ਕਿ ਜਿਹਦੇ ਨਾਲ ਤੁਹਾਡਾ ਜਨਮ ਤੇ ਮਰਨ ਵੀ ਕੱਟਿਆ ਜਾਵੇਗਾ।
ਹੁਣ ਜੀਵੇ ਤਵ ਬੰਧਨ ਕਰੀ, ਸਤਿਗੁਰ ਸੀਖ ਭਲੀ ਉਰ ਧਰੀ।
ਭਾਈ ਜੀਵਾ ਜੀ ਨੇ ਸਤਿਗੁਰਾਂ ਦੇ ਬਚਨ ਸੁਣ ਕੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ, ਵੰਦਨਾ ਕੀਤੀ, ਉਸੇ ਘੜੀ ਮੱਥਾ ਟੇਕਿਆ ਤੇ ਆਖਿਆ, ਹੇ ਗਰੀਬ ਨਵਾਜ ਪਾਤਸ਼ਾਹ, ਜੋ ਜੋ ਬਚਨ ਆਪ ਜੀ ਨੇ ਕਹੇ ਨੇ ਬਿਲਕੁਲ ਸੱਤ ਹਨ। ਸਤਿਗੁਰੂ ਜੀ ਦਾ ਕਿਹਾ ਇਕ ਇਕ ਬਚਨ ਜੋ ਸਿੱਖਿਆ ਰੂਪ ਹੈ ਉਹ ਭਾਈ ਜੀਵਾ ਜੀ ਨੇ ਆਪਣੇ ਹਿਰਦੇ ਵਿਚ ਧਾਰਨ ਕੀਤਾ ਹੈ।
ਉਹ ਇਕ ਦਿਨ ਮੈਂ ਗਿਆਨੀ ਹੋਵਾਂ,
ਕੁਝ ਹੀ ਦਿਨਾਂ ਵਿਚ ਭਾਈ ਜੀਵਾ ਜੀ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਏ। ਖਾਲਸਾ ਜੀ, ਜੇ ਗੁਰੂ ਕੇ ਬਚਨਾਂ ਨੂੰ ਸੁਣ ਕੇ ਸਿੱਖ ਉਹਨਾਂ ਬਚਨਾਂ ਅਨੁਸਾਰ ਆਪਣਾ ਆਪ ਢਾਲ ਲਵੇ ਤੇ ਅੱਜ ਵੀ ਉਹ ਗੁਰਸਿੱਖ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਂਦੇ ਨੇ। ਪਰ ਅਸੀਂ ਸੁਣਦੇ ਹਾਂ, ਇਕ ਕੰਨ ਚੋਂ ਸੁਣਦੇ ਹਾਂ ਦੂਜੇ ਚੋਂ ਕੱਢ ਦਿੰਦੇ ਹਾਂ, ਮਾਫ ਕਰਨਾ, ਇਹ ਸਾਡੀ ਹਾਲਤ ਹੈ। ਇਕ ਪੰਡਿਤ ਜੀ ਕਥਾ ਕਿਤੇ ਕਰਦੇ ਸਨ ਤੇ ਇਕ ਦੁਕਾਨਦਾਰ ਵੀ ਰੋਜ ਕਥਾ ਸੁਣਨ ਜਾਂਦਾ ਸੀ। ਇਕ ਦਿਨ ਹੋ ਗਿਆ ਬਿਮਾਰ ਤੇ ਆਪਣੇ ਪੁੱਤਰ ਨੂੰ ਭੇਜਿਆ, ਬੇਟਾ ਵੀ ਤੂੰ ਜਾ ਕੇ ਸੁਣਿਆ, ਕਥਾ ਦੀ ਲੜੀ ਚੱਲ ਰਹੀ ਹੈ ਤੇ ਮੈਨੂੰ ਆ ਕੇ ਸੁਣਾ ਦੇ ਵੀ ਉੱਥੇ ਕੀ ਕਥਾ ਹੋਈ। ਲੜਕਾ ਗਿਆ, ਪੰਡਿਤ ਜੀ ਨੇ ਕਥਾ ਕੀਤੀ ਕਿ ਗਊ ਜਿਹੜੀ ਹੈ ਇਹ ਮਾਂ ਹੁੰਦੀ ਹੈ ਤੇ ਗਊ ਮਾਤਾ ਨੂੰ ਕਦੇ ਮਾਰਨਾ ਨਹੀਂ ਚਾਹੀਦਾ। ਉਹਨੂੰ ਬਾਕੀ ਕਥਾ ਤਾਂ ਸਾਰੀ ਭੁੱਲ ਗਈ ਪਰ ਇਹ ਗੱਲ ਉਹਨੂੰ ਯਾਦ ਰਹੀ ਲੜਕੇ ਨੂੰ। ਦੁਕਾਨ ਤੇ ਬੈਠਾ ਕਿਉਂਕਿ ਪਿਤਾ ਬਿਮਾਰ ਸੀ, ਇਨੇ ਨੂੰ ਇਕ ਗਊ ਆਈ ਤੇ ਦੁਕਾਨ ਤੇ ਚੋਕਰ ਦੀ ਬੋਰੀ ਪਈ ਤੇ ਉਹਦੇ ਵਿਚੋਂ ਚੋਕਰ ਖਾਣ ਲੱਗ ਪਈ, ਆਟਾ ਪਿਆ ਆਟਾ ਵੀ ਖਾਣ ਲੱਗ ਪਈ। ਹੁਣ ਇਹਨੇ ਕਥਾ ਸੁਣੀ ਸੀ ਵੀ ਪੰਡਿਤ ਜੀ ਨੇ ਆਖਿਆ ਵੀ ਗਾਂ ਨੂੰ ਮਾਰਨਾ ਨਹੀਂ, ਇਹਨੇ ਉਹਨੂੰ ਮਾਰਿਆ ਨੀ, ਕਹਿੰਦਾ ਹੁਣ ਖਾਈ ਜਾਵੇ, ਮੈਂ ਮਾਰਾਂ ਕਿਵੇਂ, ਇਹਨੂੰ ਹਟਾਵਾਂ ਕਿਵੇਂ, ਇਹ ਤਾਂ ਮਾਂ ਹੁੰਦੀ ਹੈ ਗਊ। ਇਨੇ ਨੂੰ ਦੁਕਾਨਦਾਰ ਸੀ ਜਿਹੜਾ ਮਾਲਕ ਇਹਦਾ ਪਿਤਾ, ਉਹ ਪਿੱਛੋਂ ਨਿਕਲ ਆਇਆ, ਆ ਕੇ ਵੇਖਿਆ ਵੀ ਗਾਂ ਆਟਾ ਖਾਂਦੀ, ਇਹ ਬੈਠਾ ਵੇਖੀ ਜਾਂਦਾ, ਉਹਨੂੰ ਮੋੜਦਾ ਨਹੀਂ ਹਟਾਉਂਦਾ ਨਹੀਂ, ਤੇ ਉਹਨੇ ਹੱਥ ਵਿਚ ਡਾਂਗ ਫੜੀ ਸੀ, ਜ਼ੋਰ ਨਾਲ ਗਾਂ ਦੇ ਮਾਰੀ ਤੇ ਨਠਾ ਦਿੱਤੀ। ਫਿਰ ਆਪਣੇ ਪੁੱਤਰ ਨੂੰ ਗਾਲਾਂ ਕੱਢਣ ਲੱਗਾ ਵੀ ਤੈਨੂੰ ਦਿਸਦਾ ਨਹੀਂ ਇੰਨਾ ਹੈ ਵੀ ਗਾਂ ਸਾਰਾ ਆਟਾ ਖਾਈ ਜਾਂਦੀ ਹੈ ਤੇ ਉਹਨੂੰ ਮਾਰਦਾ ਕਿਉਂ ਨਹੀਂ, ਮੋੜਦਾ ਕਿਉਂ ਨਹੀਂ। ਕਹਿੰਦਾ ਪਿਤਾ ਜੀ, ਪੰਡਿਤ ਜੀ ਨੇ ਕਥਾ ਕੀਤੀ ਸੀ ਵੀ ਗਊ ਨੂੰ ਨਹੀਂ ਮਾਰਨਾ। ਕਹਿੰਦਾ ਮੈਨੂੰ 12 ਸਾਲ ਹੋ ਗਏ ਨੇ ਸੁਣਦਿਆਂ, ਇਹ ਕਥਾ ਤੂੰ ਅੱਜ ਇੱਕ ਦਿਨ ਸੁਣੀ ਆ, ਮੈਨੂੰ 12 ਸਾਲ ਹੋ ਗਏ ਨੇ, ਤੇ ਜੇ ਤੇਰੇ ਵਾਂਗੂ ਸੁਣ ਕੇ ਮੈਂ ਮੰਨਣ ਲੱਗ ਪੈਂਦਾ ਨਾ ਤੇ ਮੈਂ ਕਦੋਂ ਦੀ ਆਪਣੀ ਦੁਕਾਨ ਵਿਹਲੀ ਕਰਾ ਕੇ ਬਹਿ ਜਾਂਦਾ, ਸੁਣ ਕੇ ਉੱਥੇ ਹੀ ਛੱਡ ਆਈਦਾ, ਮੰਨੀਦਾ ਥੋੜੀ। ਬਹੁਤੇ ਸਰੋਤਿਆਂ ਦੀ ਸੁਰਤ ਸਿਰਫ ਇੱਥੇ ਤੱਕ ਹੀ ਸੀਮਤ ਆ ਵੀ ਕੰਨ ਰਸ ਵਾਸਤੇ ਹੀ ਸੁਣਨਾ, ਉੱਥੇ ਹੀ ਸੁਣ ਕੇ ਉੱਥੇ ਹੀ ਛੱਡ ਦੇਣਾ। ਇੱਕ ਸੱਜਣ ਮੈਨੂੰ ਵੀ ਮਿਲਿਆ ਸੀ ਕੁਝ ਸਮਾਂ ਪਹਿਲਾਂ ਤੇ ਉਹਨੇ ਕਿਹਾ, ਕਹਿੰਦਾ ਗਿਆਨੀ ਜੀ ਕਥਾ ਬੜੀ ਸੁੰਦਰ ਕੀਤੀ, ਤੇ ਕਥਾ ਸੁਣ ਕੇ ਬੜਾ ਹੀ ਰਸ ਆਇਆ ਤੇ ਮੈਂ ਸੁਭਾਵਕ ਹੀ ਉਹਨੇ ਰੋਜ਼ ਹੀ ਕਹਿਣਾ ਤੇ ਮੈਂ ਸੁਭਾਵਕ ਹੀ ਉਹਨੂੰ ਬੇਨਤੀ ਕੀਤੀ ਮੈਂ ਆਖਿਆ ਬਾਪੂ ਜੀ ਵੀ ਜਿਹੜੀ ਕਥਾ ਸੁਣੀ ਹੈ ਤੇ ਕਿਹੜਾ ਬਚਨ ਤੁਹਾਨੂੰ ਸਭ ਤੋਂ ਜ਼ਿਆਦਾ ਚੰਗਾ ਲੱਗਾ ਕਹਿੰਦਾ ਇੰਨਾ ਥੋੜੀ ਯਾਦ ਰਹਿੰਦਾ ਉਹਦਾ ਰਸ ਬੜਾ ਆਇਆ ਇੰਨਾ ਥੋੜੀ ਯਾਦ ਰਹਿੰਦਾ ਵੀ ਕਿਹੜਾ ਬਚਨ ਚੰਗਾ ਲੱਗਾ ਉਹ ਬਹੁਤਿਆਂ ਦੀ ਸੁਰਤ ਸਰੋਤਿਆਂ ਦੀ ਬਸ ਇੱਥੇ ਤੱਕ ਹੀ ਸੀਮਤ ਹੈ ਪਰ ਵਿਰਲੇ ਗੁਰਸਿੱਖਾਂ ਦੇ ਹਿੱਸੇ ਇਹ ਗੱਲ ਆਉਂਦੀ ਹੈ ਜਿਹੜੇ ਗੁਰੂ ਕੇ ਬਚਨ ਸੁਣ ਕੇ ਫਿਰ ਉਹਨਾਂ ਨੂੰ ਮੰਨ ਕੇ ਉਹਦੀ ਕਮਾਈ ਵੀ ਕਰਦੇ ਨੇ ਤੇ ਜਿਹੜੇ ਕਮਾਉਂਦੇ ਨੇ ਭਾਈ ਜੀਵੇ ਵਾਂਗੂ ਫਿਰ ਉਹਨਾਂ ਨੂੰ ਬ੍ਰਹਮ ਗਿਆਨ ਹੁੰਦਿਆਂ ਦੇਰੀ ਨਹੀਂ ਲੱਗਦੀ ਕਹਿੰਦੇ ਭਾਈ ਜੀਵਾ ਜੀ ਨੂੰ ਕੁਝ ਸਮੇਂ ਬਾਅਦ ਹੀ ਉਹਨਾਂ ਬਚਨਾਂ ਦੀ ਕਮਾਈ ਕਰਕੇ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ
ਜੀਵਤ ਰਹੋ ਕਰੀ ਗੁਰ ਸੇਵਾ ਤਨ ਤਜ ਲੈ ਹੋਏ ਬ੍ਰਹਮ ਅਭਿਵਾ
ਇੰਨੀ ਦੇਰ ਤੱਕ ਭਾਈ ਜੀਵਾ ਜੀ ਜਿਉਂਦੇ ਰਹੇ ਗੁਰੂ ਅੰਗਦ ਸਾਹਿਬ ਦੀ ਸੇਵਾ ਨਹੀਂ ਛੱਡੀ ਉਹਨਾਂ ਨੇ ਸਤਿਗੁਰਾਂ ਦੀ ਸੇਵਾ ਕਰਦੇ ਰਹੇ ਤੇ ਜਦੋਂ ਸਰੀਰ ਛੱਡਿਆ ਸਰੀਰ ਛੱਡ ਕੇ ਭਾਈ ਜੀਵਾ ਜੀ ਬ੍ਰਹਮ ਵਿਚ ਅਭੇਦ ਹੋ ਗਏ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਇਹ ਅਵਸਥਾ ਭਾਈ ਜੀਵਾ ਜੀ ਨੂੰ ਪ੍ਰਾਪਤ ਹੋਈ
ਪਈ ਗੁਜਰ ਨਾਮ ਸੁਜਾਤ ਲੁਹਾਰਾ ਚਲ ਆਇਓ ਗੁਰ ਕੇ ਦਰਬਾਰਾ
ਖਾਲਸਾ ਜੀ ਇਕ ਹੋਰ ਸਿੱਖ ਸੀ ਇਹਦਾ ਨਾਂ ਸੀ ਭਾਈ ਗੁਜਰ ਇਹ ਜਾਤੀ ਦਾ ਲੁਹਾਰ ਸੀ ਲੋਹੇ ਦਾ ਕੰਮ ਕਰਦਾ ਸੀ ਨਾਂ ਇਹਦਾ ਭਾਈ ਗੁਜਰ ਹੈ ਔਰ ਜਾਤੀ ਦਾ ਲੁਹਾਰ ਹੈ ਇਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿਚ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਔਰ ਸਤਿਗੁਰਾਂ ਦਾ ਉਪਦੇਸ਼ ਲੈਣ ਵਾਸਤੇ ਸਤ ਸਾਹਿਬ ਜੀ ਦੇ ਪਵਿੱਤਰ ਚਰਣਾ ਵਿਚ ਆ ਕੇ ਹਾਜ਼ਰ ਹੋਇਆ
ਵੰਦਨ ਕਰ ਬੈਠਿਓ ਗੁਰਪਾਤ ਦਰਸ਼ਨ ਦੇਖ ਕਰੀ ਅਰਦਾਸ
ਮਹਾਰਾਜ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਬੈਠ ਗਿਆ ਮਹਾਰਾਜ ਜੀ ਦੇ ਸੋਹਣੇ ਦਰਸ਼ਨ ਕੀਤੇ ਦਰਸ਼ਨ ਕਰਕੇ ਬੜਾ ਹੀ ਆਨੰਦ ਵਰਤਿਆ ਹਿਰਦੇ ਚ ਤੇ ਦਰਸ਼ਨ ਕਰਨ ਤੋਂ ਬਾਅਦ ਫਿਰ ਇਹਨੇ ਹੱਥ ਜੋੜੇ ਸਮਾਂ ਵੇਖ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਭਾਈ ਗੁਜਰ ਜੀ ਕਹਿਣ ਲੱਗੇ
ਸੁਣੋ ਗੁਰੂ ਜੀ ਹੇਤ ਆਰ ਦਿਨ ਸਗਰੇ ਹਮਠਨ ਕਾਰ
ਭਾਈ ਗੁਜਰ ਜੀ ਕਹਿਣ ਲੱਗੇ ਮਹਾਰਾਜ ਪੇਟ ਪਾਲਣ ਵਾਸਤੇ ਰੋਜੀ ਰੋਟੀ ਵਾਸਤੇ ਅਸੀਂ ਸਾਰਾ ਸਾਰਾ ਦਿਨ ਕੰਮ ਕਰਦੇ ਸਾਰਾ ਸਾਰਾ ਦਿਨ ਧੰਦਿਆਂ ਵਿਚ ਹੀ ਕੰਮਾਂ ਕਾਰਾਂ ਵਿਚ ਹੀ ਲੰਘ ਜਾਂਦਾ ਕਿਉਂਕਿ ਪੇਟ ਪਾਲਣਾ ਟੱਬਰ ਪਾਲਣਾ ਤੇ ਆਪਣੇ ਪੇਟ ਤੇ ਪਰਿਵਾਰਾਂ ਨੂੰ ਪਾਲਣ ਵਾਸਤੇ ਸਾਡਾ ਸਾਰਾ ਸਾਰਾ ਦਿਨ ਕੰਮਾਂ ਕਾਰਾਂ ਵਿਚ ਹੀ ਬੀਤ ਜਾਂਦਾ ਹੈ
ਫਸੇ ਗ੍ਰਸਤ ਪਾਏ ਨਾ ਅਵਕਾਸ਼ ਸੇਵਾ ਕਰੇ ਰਹਿ ਤੁਮ ਪਾਰ
ਅੱਜ ਅਸੀਂ ਗ੍ਰਸਤੀਆਂ ਦੇ ਧੰਦਿਆਂ ਵਿਚ ਇਹੋ ਜੇ ਫਸੇ ਆ ਕਿ ਸਾਨੂੰ ਵਿਹਲ ਹੀ ਨਹੀਂ ਮਿਲਦਾ ਕਿ ਅਸੀਂ ਤੁਹਾਡੇ ਕੋਲ ਆ ਕੇ ਤੁਹਾਡੀ ਸੇਵਾ ਕਰ ਸਕੀਏ ਇਹ ਸਮੱਸਿਆ ਕੱਲੇ ਭਾਈ ਗੁਜਰ ਦੀ ਨਹੀਂ ਸਾਡੀ ਵੀ ਹੈ ਸਾਡੇ ਕੋਲ ਵੀ ਇੰਨਾ ਸਮਾਂ ਨਹੀਂ ਲੱਭਦਾ ਮਿਲਦਾ ਗ੍ਰਿਸਤੀਆਂ ਦੇ ਧੰਦੇ ਹੀ ਇੰਨੇ ਜ਼ਿਆਦਾ ਹੁੰਦੇ ਨੇ ਕਿ ਸਮਾਂ ਕੱਢ ਕੇ ਗੁਰੂ ਘਰ ਵੀ ਨਹੀਂ ਆ ਹੁੰਦਾ ਭਾਈ ਗੁਜਰ ਨੇ ਵੀ ਇਹ ਬੇਨਤੀ ਕੀਤੀ ਮਹਾਰਾਜ ਵੀ ਗ੍ਰਿਸਤੀਆਂ ਦੇ ਸਾਨੂੰ ਗ੍ਰਿਸਤ ਆਸ਼ਰਮ ਦੇ ਧੰਦਿਆਂ ਵਿਚ ਇਹੋ ਜਿਹੇ ਅਸੀਂ ਫਸੇ ਆ ਕਿ ਸਾਨੂੰ ਇੰਨਾ ਵੀ ਸਮਾਂ ਨਹੀਂ ਲੱਗਦਾ ਕਿ ਅਸੀਂ ਆ ਕੇ ਤੁਹਾਡੇ ਚਰਣਾ ਚ ਤੁਹਾਡੀ ਕੁਝ ਸੇਵਾ ਕਰ ਸਕੀਏ
ਹਮਰੋ ਵੀ ਕਿਵ ਹੋਏ ਕਲਿਆਣ ਜਨਮ ਮਰਨ ਦਾ ਬੰਧਨ
ਮਹਾਰਾਜ ਵੀ ਜੇ ਅਸੀਂ ਇਸੇ ਤਰ੍ਹਾਂ ਹੀ ਸਮਾਂ ਬਤੀਤ ਕਰਦੇ ਰਹੇ ਤੇ ਸਾਡੀ ਕਲਿਆਣ ਕਿਵੇਂ ਹੋਏਗੀ ਮਹਾਰਾਜ ਕਿਰਪਾ ਕਰੋ ਕੋਈ ਉਪਦੇਸ਼ ਸਾਨੂੰ ਵੀ ਦਿਓ ਕਿ ਸਾਡੀ ਵੀ ਕਲਿਆਣ ਹੋ ਜਾਏ ਅਸੀਂ ਕੰਮ ਕਾਰ ਵੀ ਕਰੀ ਜਾਈਏ ਉਹਦੇ ਵਿਚ ਰਹਿ ਕੇ ਵੀ ਸਾਡੀ ਕਲਿਆਣ ਹੋ ਜਾਏ ਸਾਡੀ ਮੁਕਤੀ ਹੋ ਜਾਏ ਇਹੋ ਜਿਹਾ ਕੋਈ ਪਵਿੱਤਰ ਪਾਵਨ ਉਪਦੇਸ਼ ਸਾਨੂੰ ਦਿਓ ਜਿਹਦੇ ਨਾਲ ਸਾਡਾ ਜਨਮ ਤੇ ਮਰਨ ਜਿਹੜਾ ਇਹ ਕੱਟਿਆ ਜਾਵੇ
ਸੁਣ ਸਤਿਗੁਰ ਕੀ ਨਸੀ ਉਪਦੇਸ਼ ਇੱਕ ਚਿਤ ਜਬ ਜੀ ਪਤੋ ਹਮੇਸ਼
ਇਹ ਸੁਣ ਕੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਪਾਤਸ਼ਾਹ ਕਹਿਣ ਲੱਗੇ ਭਾਈ ਗੁਜਰ ਜੀ ਕੰਮ ਕਾਰ ਕਰਦੇ ਹੋ ਕਰੋ ਕਿਰਤ ਕਰਨ ਦਾ ਹੁਕਮ ਗੁਰੂ ਸਾਹਿਬ ਦਾ ਵੀ ਹੈ ਪਰ ਜਦੋਂ ਤੁਸੀਂ ਕਿਰਤ ਬਿਰਤ ਕਰਦੇ ਹੋ ਤੇ ਇੱਕ ਮਨ ਇੱਕ ਚਿੱਤ ਹੋ ਕੇ ਨਾਲ ਨਾਲ ਜਪਜੀ ਸਾਹਿਬ ਦਾ ਪਾਠ ਕਰੀ ਜਾਇਆ ਕਰੋ ਜਿਨ੍ਹਾਂ ਨੂੰ ਜਪਜੀ ਸਾਹਿਬ ਦਾ ਪਾਠ ਯਾਦ ਹੈ ਉਹ ਜ਼ੁਬਾਨੀ ਪਾਠ ਪੜ੍ਹੀ ਜਾਣ ਜਾਂ ਗੁਰਮੰਤਰ ਜਪੀ ਜਾਣ ਮੂਲ ਮੰਤਰ ਜਪੀ ਜਾਣ ਮਹਾਰਾਜ ਕਹਿੰਦੇ ਭਾਈ ਗੁਜਰ ਜੀ ਇੱਕ ਮਨ ਇੱਕ ਚਿੱਤ ਹੋ ਕੇ ਬੜੇ ਨਾਮ ਰਸੀਏ ਗੁਰਸਿੱਖ ਨੇ ਬਹੁਤ ਜਿਹੜੇ ਰੋਜ਼ ਦੇ 51 ਪਾਠ ਵੀ ਜਪਜੀ ਸਾਹਿਬ ਦੇ ਕਰਦੇ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ 51 ਪਾਠ ਹਰ ਰੋਜ਼ ਜਪਜੀ ਸਾਹਿਬ ਦੇ ਕਰਿਆ ਕਰਦੇ ਸਨ। ਮਹਾਰਾਜ ਗੁਰੂ ਅੰਗਦ ਸਾਹਿਬ ਕਹਿੰਦੇ, ਭਾਈ ਗੁੱਜਰ ਜੀ, ਕਿਰਤ ਬਿਰਤ ਕਰਦੇ ਹੋ, ਕਰੀ ਜਾਓ, ਪਰ ਇਕ ਮਨ ਇਕ ਚਿੱਤ ਹੋ ਕੇ ਨਾਲ ਨਾਲ ਸ੍ਰੀ ਜਪਜੀ ਸਾਹਿਬ ਦਾ ਪਾਠ ਜਿਹੜਾ ਆ ਉਹ ਸੁਰਤੀ ਨਾਲ ਕਰੀ ਜਾਇਆ ਕਰੋ।
ਇਤ ਕਵਾਰ ਪਠਿਓ ਨਿਤ ਜਾਏ, ਪਤਦਰੋ ਦੀਰਘ ਫਲ ਪਾਏ।
ਪੰਜ ਪਾਠ ਹੋ ਜਾਣ ਪੰਜ ਕਰ ਲੋ, ਦਸ ਹੋ ਜਾਣ ਦਸ ਕਰ ਲੋ, ਪੰਦਰਾਂ ਹੋ ਸਕਦੇ ਨੇ ਪੰਦਰਾਂ, ਵੀਹ ਹੁੰਦੇ ਵੀਹ, ਪੱਚੀ ਹੁੰਦੇ ਨੇ ਪੱਚੀ ਕਰ ਲੋ, ਜਿੰਨੇ ਵੱਧ ਤੋਂ ਵੱਧ ਕਰ ਸਕਦੇ ਹੋ ਰੋਜ਼, ਓਨੀ ਵਾਰ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੀ ਜਾਓ, ਪੜ੍ਹਦੇ ਰਹੋ, ਦੀਰਘ ਫਲ ਪਾਏ। ਇਹਦੇ ਨਾਲ ਤੁਹਾਨੂੰ ਬੜੇ ਵੱਡੇ ਭਾਰੀ ਫਲ ਦੀ ਪ੍ਰਾਪਤੀ ਹੋਵੇਗੀ।
ਵੇਖੋ ਗਰੀਬ ਕਾਜ ਕਰ ਦੀਜੈ, ਨੈ ਤਿਸ ਨਿਕਟ ਮਜੂਰੀ ਲੀਜੈ।
ਕੋਈ ਗਰੀਬ ਬੰਦਾ ਦਿਸੇ, ਵੇਖੋ ਵੀ ਉਹ ਪੈਸੇ ਨਹੀਂ ਦੇ ਸਕਦਾ ਗਰੀਬੜਾ, ਤੇ ਉਹਦਾ ਜਿਹੜਾ ਕੋਈ ਕੰਮ ਹੈ ਉਹ ਤੁਸੀਂ ਫਰੀ ਕਰ ਦਿਓ, ਮੁਫ਼ਤ ਕਰ ਦਿਓ, ਉਹਦੇ ਕੋਲੋਂ ਪੈਸਾ ਨਹੀਂ ਲੈਣਾ। ਇਹ ਸਮਝ ਕੇ ਵੀ ਗੁਰੂ ਨਿਮਿਤ ਕੀਤਾ, ਇਹ ਜਾਣ ਕੇ ਵੀ ਗੁਰੂ ਸਾਹਿਬ ਜੀ ਇਹਦਾ ਫਲ ਸਾਨੂੰ ਦੇਣਗੇ, ਇਹ ਭਾਵਨਾ ਰੱਖ ਕੇ ਜੇ ਕੋਈ ਗਰੀਬ ਹੈ ਤਾਂ ਉਸ ਗਰੀਬ ਦਾ ਕੰਮ ਕਰ ਦਿਓ।
ਜਪਜੀ ਅਰਥ ਵਿਚਾਰਨ ਕਰੋ, ਸਵਾਸ ਸਵਾਸ ਅੰਤਰ ਨਿਤ ਧਰੋ।
ਜਪਜੀ ਸਾਹਿਬ ਦਾ ਪਾਠ ਜਿਹੜਾ ਹੈ ਉਹਦੀ ਵਿਚਾਰ ਕਰਿਆ ਕਰੋ ਨਾਲ ਨਾਲ, ਜਦੋਂ ਪੜ੍ਹਦੇ ਹੋ ਨਾਲ ਵਿਚਾਰੀ ਵੀ ਜਾਓ, ਤੇ ਵਿਚਾਰ ਵਿਚਾਰ ਕੇ ਫਿਰ ਸਵਾਸ ਸਵਾਸ ਆਪਣੇ ਅੰਦਰ ਉਸ ਵਿਚਾਰ ਨੂੰ ਧਾਰਨ ਕਰੋ।
ਗੁਰੂ ਨਿਮਿਤ ਕਰੋ ਜੁਤ ਪ੍ਰੀਤ, ਦਇਆ ਕਰੋ ਦੀਨਨ ਪਰਨੀਤ।
ਬਾਣੀ ਪੜ੍ਹਨੀ ਹੈ, ਸੇਵਾ ਕਰਨੀ ਹੈ, ਗੁਰੂ ਨਿਮਿਤ ਜਾਣ ਕੇ ਕਰਨੀ। ਜੋ ਕੋਈ ਗਰੀਬ ਆ ਜਾਏ ਘਰ ਦੇ ਵਿਚ, ਉਹਦਾ ਕੋਈ ਕੰਮ ਅਟਕਿਆ ਹੋਇਆ ਤੇ ਉਹ ਨਿਮਾਣਾ ਹੈ, ਤੇ ਉਹਦਾ ਕੰਮ ਗੁਰੂ ਨਿਮਿਤ ਜਾਣ ਕੇ ਕਰ ਦੇਣਾ ਹੈ।
ਜੋ ਆਪਣੀ ਕੱਚ ਕਰੋ ਕਮਾਈ, ਗੁਰੇ ਚ ਦਿਓ ਦਸਵੰਦ ਬਣਾਈ।
ਜਿਹੜੀ ਤੁਸੀਂ ਕਮਾਈ ਕਰਦੇ ਹੋ ਕਿਰਤ ਬਿਰਤ ਕਰਕੇ, ਉਸ ਕਮਾਈ ਵਿਚੋਂ ਆਪਣਾ ਦਸਵਾਂ ਹਿੱਸਾ ਜਿਹੜਾ ਦਸਵੰਦ ਦਾ ਹੈ ਉਹ ਗੁਰੂ ਨਿਮਿਤ ਜ਼ਰੂਰ ਕੱਢਿਆ ਕਰੋ। ਅੱਜ ਤਾਂ ਉਨ੍ਹਾਂ ਸਮਿਆਂ ਚ ਸਿੱਖ ਬੜੇ ਪੱਕੇ ਸਨ ਦਸਵੰਦ ਦੇ, ਹੁਣ ਤਾਂ ਇਹ ਮਰਿਆਦਾ ਅਲੋਪ ਹੀ ਹੁੰਦੀ ਜਾ ਰਹੀ ਹੈ ਦਸਵੰਦ ਦੀ। ਜੇ ਕਿਸੇ ਸਿੱਖ ਨੂੰ ਕਹੋ ਦਸਵੰਦ ਕੱਢਿਆ ਕਰੋ ਤੇ ਉਹ ਕਹਿੰਦੇ ਜੀ ਅਸੀਂ ਉਦਾਂ ਹੀ 10 ਰੁਪਏ ਦੀ ਦੇਗ ਕਰਾ ਦਿੰਦੇ, ਏਡਾ ਹੀ ਦਸਵੰਦ ਬਹੁਤ ਹੈ। ਦਸਵੰਦ ਦਾ ਮਤਲਬ ਹੈ ਵੀ ਜਿੰਨੀ ਕਮਾਈ ਇੱਕ ਮਹੀਨੇ ਚ ਹੋਈ ਹੈ ਉਹਦਾ ਦਸਵਾਂ ਹਿੱਸਾ ਗੁਰੂ ਨਿਮਿਤ ਕੱਢਣਾ, ਕਿਸੇ ਗਰੀਬ ਨੂੰ ਭੇਟ ਕਰ ਦੇਣਾ। ਤੇ ਜੇ ਉਹ ਦਸਵਾਂ ਹਿੱਸਾ ਨਹੀਂ ਕੱਢਦਾ, ਜੋ ਬਾਬੇ ਕੇ ਦਾਮ ਨਾ ਦਹਿ ਤਿੰਨ ਤੇ ਗਹਿ ਬਾਬਰ ਕੇ ਲੈ, ਉਹ ਨਿਕਲ ਤਾਂ ਜਾਣਾ ਹੀ ਹੈ, ਜਾਂ ਕਿਸੇ ਦਵਾਈ ਕਿਸੇ ਡਾਕਟਰ ਨੂੰ ਦੇਣੇ ਪੈ ਜਾਣੇ ਨੇ, ਜਾਂ ਉਦਾਂ ਹੀ ਕਿਤੇ ਨਾ ਕਿਤੇ ਧਾੜ ਪੈ ਜਾਣੀ ਆ, ਉਧਰ ਦੇਣੇ ਪੈ ਜਾਣੇ, ਰਸਤੇ ਚ ਚਲਾਨ ਕੱਟਿਆ ਗਿਆ ਉਹ ਬਾਬਰਕਿਆਂ ਨੂੰ ਦੇਣੇ ਪੈ ਜਾਣੇ ਨੇ, ਨਿਕਲ ਜਾਣਾ ਹੀ ਆ ਉਹ ਦਸਵਾਂ ਹਿੱਸਾ। ਪਰ ਜੇ ਗੁਰੂ ਨਿਮਿਤ ਕੱਢ ਦਈਏ ਤੇ ਫਿਰ ਇਹਨਾਂ ਤੋਂ ਛੁਟਕਾਰਾ ਹੋਇਆ ਰਹਿੰਦਾ, ਇਹਨਾਂ ਤੋਂ ਬਚਾਅ ਹੋਇਆ ਰਹਿੰਦਾ। ਤੇ ਮਹਾਰਾਜ ਜੀ ਕਹਿਣ ਲੱਗੇ ਭਾਈ ਗੁੱਜਰ ਨੂੰ, ਭਾਈ ਗੁੱਜਰ ਜੀ ਜਿਹੜੀ ਕਿਰਤ ਬਿਰਤ ਕਰਦੇ ਹੋ ਉਹਦੇ ਚੋਂ ਦਸਵਾਂ ਹਿੱਸਾ ਜਿਹੜਾ ਹੈ ਦਸਵੰਦ ਦਾ ਉਹ ਗੁਰੂ ਨਿਮਿਤ ਜ਼ਰੂਰ ਕੱਢਣਾ ਹੈ।
ਸਾਧਕ ਸਿੱਖ ਆਏ ਜੋ ਡੇਰੇ, ਕਰੋ ਸੇਵ ਧਰ ਪ੍ਰੇਮ ਕਨੇਰੇ।
ਸਾਧਕ ਕੋਈ ਗੁਰੂ ਕਾ ਸਿੱਖ ਤੁਹਾਡੇ ਘਰ ਆ ਜਾਏ ਤੇ ਤੁਸੀਂ ਭਾਵਨਾ ਨਾਲ ਉਹਦੀ ਸੇਵਾ ਕਰਨੀ ਹੈ, ਸ਼ਰਧਾ ਨਾਲ ਉਹਦੀ ਸੇਵਾ ਕਰਨੀ ਹੈ।
ਸੁਣੇ ਉਪਦੇਸ਼ ਹਿਰਦੇ ਤਿੰਨ ਧਾਰਾ, ਜਿਮ ਗੁਰ ਕਹਿਓ ਕਰੇ ਤਿਮ ਕਾਰਾ।
ਗੁਰਾਂ ਦਾ ਇਹ ਉਪਦੇਸ਼ ਸੁਣ ਕੇ ਉਸੇ ਵਕਤ ਭਾਈ ਗੁੱਜਰ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਹਿਰਦੇ ਚ ਧਾਰਨ ਕੀਤਾ।
ਗ੍ਰਸਤੀ ਭਗਤ ਉਤੇ ਤਿਸ ਗ੍ਰਾਮ, ਤੋ ਮਤ ਦੇ ਕਰ ਤਿਨਕੇ ਨਾਮ।
ਮਹਾਰਾਜ ਜੀ ਨੇ ਕਿਹਾ ਉਸੇ ਤਰ੍ਹਾਂ ਭਾਈ ਗੁੱਜਰ ਜੀ ਕਰਨ ਲੱਗੇ। ਖਾਲਸਾ ਜੀ ਜਿਹੜੇ ਨਗਰ ਚ ਭਾਈ ਗੁੱਜਰ ਜੀ ਰਹਿੰਦੇ ਸੀ ਉਸੇ ਨਗਰ ਵਿਚ ਕੁਝ ਗ੍ਰਸਤੀ ਸਾਧੂ ਸੀ, ਮਹਾਂਪੁਰਖ ਹੈਣ ਗ੍ਰਸਤੀ ਪਰ ਉਹ ਸਾਧੂ ਸਨ, ਤੇ ਜਿਹੜਾ ਨਗਰ ਦਾ ਰਾਜਾ ਸੀ ਉਹਨੇ ਕੋਈ ਤੋਮਤ ਲਾ ਕੇ ਉਹਨਾਂ ਮਹਾਂਪੁਰਖਾਂ ਨੂੰ ਜੇਲ੍ਹ ਚ ਬੰਦ ਕਰ ਦਿੱਤਾ ਹੱਥਕੜੀਆਂ ਲਾ ਕੇ।
ਗੈ ਕਰ ਪਾਇਨ ਪਾਏ ਸੁਬੇਰੀ, ਕਾਰਾਗ੍ਰਹਿ ਮੈਂ ਦੀਨ ਸਗੇਰੀ।
ਝੂਠੀ ਤੋਮਤ ਉਹਨਾਂ ਮਹਾਂਪੁਰਖਾਂ ਤੇ ਲਾ ਕੇ ਤੇ ਨਗਰ ਦੇ ਰਾਜੇ ਨੇ ਬੇੜੀਆਂ ਪਾ ਕੇ ਉਹਨਾਂ ਦੇ ਪੈਰਾਂ ਵਿਚ ਹੱਥਾਂ ਵਿਚ ਬੇੜੀਆਂ ਪਾ ਕੇ ਕਾਰਾਗ੍ਰਹਿ ਵਿਚ ਸੁੱਟ ਦਿੱਤਾ।
ਕਿਤਕ ਦੇਵ ਸੋਏ ਪ੍ਰਭੂ ਸਹਾਏ, ਕਿਸ ਬਿਨ ਤੇ ਦੀਨੇ ਨਿਕਸਾਏ।
ਪਰਮੇਸ਼ਰ ਵੱਲੋਂ ਕਿਤੇ ਕਿਰਪਾ ਹੋਈ, ਉਹਨਾਂ ਦੀ ਸਹਾਇਤਾ ਹੋਈ, ਉਹ ਕਿਸੇ ਤਰੀਕੇ ਜੇਲ੍ਹ ਵਿਚੋਂ ਕੈਦ ਖਾਨੇ ਵਿਚੋਂ ਬਾਹਰ ਨਿਕਲ ਆਏ, ਪਰ ਬੇੜੀਆਂ ਸਰੀਰ ਤੇ ਹੀ ਸਨ, ਪਰਮੇਸ਼ਰ ਵੱਲੋਂ ਕੈਦ ਖਾਨੇ ਵਿਚੋਂ ਪਰਮੇਸ਼ਰ ਦੀ ਸਹਾਇਤਾ ਹੋਈ, ਸੱਚੇ ਸਨ ਤੇ ਉਹ ਕੈਦ ਖਾਨੇ ਚੋ ਬਾਹਰ ਨਿਕਲ ਆਏ।
ਅਰਧ ਰਾਤ ਮੈਂ ਸੋ ਚਲ ਆਏ ਹਿੰਕਲ ਤਿਨਕੇ ਪਾਇਨ ਪਾਏ।
ਅੱਧੀ ਰਾਤ ਦਾ ਸਮਾਂ ਸੀ, ਉਹ ਚੱਲ ਕੇ ਭਾਈ ਗੁੱਜਰ ਲੁਹਾਰ ਦੇ ਘਰ ਆ ਗਏ। ਪੈਰਾਂ ਵਿਚ ਉਨ੍ਹਾਂ ਦੇ ਬੇੜੀਆਂ ਪਾਈਆਂ ਹੋਈਆਂ, ਹੱਥਾਂ ਵਿਚ ਬੇੜੀਆਂ ਪਾਈਆਂ ਹੋਈਆਂ ਤੇ ਚਲਦਿਆਂ ਚਲਦਿਆਂ ਵੀ ਇਕ ਲੁਹਾਰ ਹੀ ਸਾਡੀਆਂ ਬੇੜੀਆਂ ਤੋੜ ਸਕਦਾ। ਇਹ ਸੋਚ ਕੇ ਉਹ ਜਿਹੜੇ ਮਹਾਂਪੁਰਖ ਸਾਧੂ ਸਨ ਉਹ ਭਾਈ ਗੁੱਜਰ ਲੁਹਾਰ ਦੇ ਘਰ ਅੱਧੀ ਰਾਤ ਦੇ ਸਮੇਂ ਆ ਗਏ।
ਗੁੱਜਰ ਨਾਮ ਲੁਹਾਰ ਆਵਾਸ ਆਏ ਕਯੋ ਤਿਨੀ ਸਕੇ ਪਾਸ।
ਭਾਈ ਗੁੱਜਰ ਦਾ ਨਾਂ ਪੁੱਛਦਿਆਂ ਪੁੱਛਦਿਆਂ ਲੁਹਾਰ ਦੇ ਘਰ ਆ ਪਹੁੰਚੇ ਸਾਧੂ ਤੇ ਭਾਈ ਗੁੱਜਰ ਨੂੰ ਆਵਾਜ਼ ਮਾਰੀ, ਭਾਈ ਗੁੱਜਰ ਲੁਹਾਰ ਜੀ ਆ ਜੋ, ਕਿਰਪਾ ਕਰੋ।
ਪ੍ਰਭੂ ਨਮਿਤ ਦਿਓ ਬੰਧਨ ਕਾਤ, ਤੁਝ ਕੋ ਹੋਏ ਨ ਜਮ ਕੀ ਬਾਤ।
ਬੋਲੇ ਭਾਈ ਗੁੱਜਰ ਨੂੰ, ਕਹਿੰਦੇ ਭਾਈ ਗੁੱਜਰ ਤੈਨੂੰ ਰੱਬ ਦਾ ਵਾਸਤਾ ਹੈ, ਸਾਡੀਆਂ ਇਹ ਬੇੜੀਆਂ ਕੱਟ ਦੇ। ਜੇ ਤੂੰ ਇਹ ਕੰਮ ਕਰ ਦੇਵੇਂ ਸਾਡੀਆਂ ਬੇੜੀਆਂ ਕੱਟ ਦੇ ਤੇ ਤੈਨੂੰ ਜੰਮਾਂ ਦੇ ਰਾਹ ਨਾ ਜਾਣਾ ਪਏਗਾ, ਤੈਨੂੰ ਜੰਮਾਂ ਦੇ ਰਸਤੇ ਨਹੀਂ ਜਾਣਾ ਪਵੇਗਾ।
ਸੁਣ ਕਰ ਸੁਖ ਜੀ ਹਰੀ ਦੇ ਬਿਸਾਲਾ, ਜੇ ਮੁਝ ਜਾਨ ਲੇ ਮੈਂ ਪਾਲਾ।
ਇੱਕ ਵਾਰੀ ਸੁਣ ਕੇ ਤਾਂ ਭਾਈ ਗੁੱਜਰ ਡਰਿਆ ਵੀ ਜੇ ਕਿਤੇ ਰਾਜੇ ਨੂੰ ਪਤਾ ਲੱਗ ਗਿਆ ਨਗਰ ਦੇ ਨੂੰ ਵੀ ਮੈਂ ਇਨ੍ਹਾਂ ਦੀਆਂ ਬੇੜੀਆਂ ਕੱਟੀਆਂ ਨੇ ਤੇ ਉਹ ਮੈਨੂੰ ਹੀ ਨਾ ਫੜ ਲਵੇ, ਮੈਨੂੰ ਨਾ ਕੈਦੀ ਬਣਾ ਲਵੇ। ਇਕ ਵਾਰੀ ਤਾਂ ਭਾਈ ਗੁੱਜਰ ਦੇ ਮਨ ਚ ਖਿਆਲ ਆਇਆ,
ਕਹਿ ਲੈ ਸਗਰੋ ਪਰਵਾਰਾ ਜ਼ਾਲਮ ਬਡੋ ਕਰਾਵੇ ਮਾਰਾ।
ਸਾਡੇ ਨਗਰ ਦਾ ਰਾਜਾ ਬੜਾ ਜ਼ਾਲਮ ਹੈ, ਜੇ ਉਹਨੂੰ ਪਤਾ ਲੱਗ ਗਿਆ ਵੀ ਮੈਂ ਇਨ੍ਹਾਂ ਦੀਆਂ ਬੇੜੀਆਂ ਕੱਟੀਆਂ ਨੇ ਤੇ ਮੇਰੇ ਟੱਬਰ ਸਮੇਤ ਕਿਤੇ ਮੈਨੂੰ ਫੜ ਨਾ ਲਵੇ, ਫੜ ਕੇ ਮੈਨੂੰ ਸਜ਼ਾ ਨਾ ਦੇਵੇ।
ਸ਼ਰਾਸ ਪਾਏ ਕਰ ਬਹੁਤ ਵਿਚਾਰਾ, ਗੁਰੂ ਮੁਝ ਪ੍ਰਤੀ ਉਪਦੇਸ਼ੀ ਉਚਾਰਾ।
ਇੱਕ ਵਾਰੀ ਤਾਂ ਡਰ ਗਏ ਭਾਈ ਗੁੱਜਰ ਜੀ, ਪਰ ਬਾਅਦ ਵਿਚ ਵਿਚਾਰ ਕੀਤੀ ਵੀ ਮੈਨੂੰ ਗੁਰੂ ਅੰਗਦ ਸਾਹਿਬ ਦਾ ਉਪਦੇਸ਼ ਹੈ ਕਿ ਤੇਰੇ ਡੇਰੇ ਤੇ ਕੋਈ ਮਹਾਤਮਾ ਸਾਧੂ ਆ ਜੇ ਗੁਰੂ ਨਿਮਿਤ ਜਾਣ ਕੇ ਉਹਦੀ ਸੇਵਾ ਕਰਨੀ। ਬਾਅਦ ਵਿਚ ਗੁਰੂ ਅੰਗਦ ਸਾਹਿਬ ਦੇ ਕਹੇ ਹੋਏ ਬਚਨ ਉਹ ਭਾਈ ਗੁੱਜਰ ਲੁਹਾਰ ਨੂੰ ਚੇਤੇ ਆਏ।
ਪ੍ਰਭੂ ਨਿਮਿਤ ਕਾਰਜ ਕਰ ਦੀਜੈ ਨਹੀਂ ਬਿਲੰਬ ਕਿਸੀ ਵਿਦ ਕੀਜੈ।
ਜੇ ਕੋਈ ਆ ਜਾਵੇ ਗਰੀਬ ਨਿਮਾਣਾ ਆ ਜਾਵੇ ਤੇ ਪਰਮੇਸ਼ਰ ਨਿਮਿਤ ਜਾਣ ਕੇ ਉਹਦਾ ਕੰਮ ਕਰਨਾ ਤੇ ਇਹ ਜਾਣ ਕੇ ਸੇਵਾ ਕਰਨੀ। ਕਹਿੰਦੇ ਭਾਈ ਗੁੱਜਰ ਨੇ ਵਿਚਾਰ ਗੁਰੂ ਅੰਗਦ ਸਾਹਿਬ ਦੇ ਕਹੇ ਹੋਏ ਬਚਨਾਂ ਦੀ ਆਪਣੇ ਮਨ ਚ ਕੀਤੀ।
ਸੋਨੇ ਛੋਡੋ ਹੋਏ ਸੋ ਹੋਏ, ਸੰਤ ਕਹੇ ਲੋਕਨ ਸੁਖ ਦੋਏ।
ਭਾਈ ਗੁੱਜਰ ਕਹਿਣ ਲੱਗੇ ਮੈਂ ਗੁਰੂ ਸਾਹਿਬ ਦਾ ਕਿਹਾ ਨਹੀਂ ਮੋੜ ਸਕਦਾ, ਹੁਣ ਜੋ ਹੋਏਗਾ ਵੇਖੀ ਜਾਏਗੀ, ਪਰ ਮੈਂ ਇਨ੍ਹਾਂ ਦੀਆਂ ਬੇੜੀਆਂ ਕੱਟਣੀਆਂ ਹੀ ਕੱਟਣੀ, ਜੋ ਹੋਵੇਗਾ ਬਾਅਦ ਚ ਵੇਖੀ ਜਾਏਗੀ। ਨਾਲੇ ਮਹਾਂਪੁਰਖ ਨੇ ਸਾਧੂ ਨੇ ਤੇ ਇਨ੍ਹਾਂ ਦੇ ਬਚਨਾਂ ਦੇ ਵਿਚ ਕਲਾ ਹੁੰਦੀ ਤੇ ਇਨ੍ਹਾਂ ਨੇ ਕਿਹਾ ਵੀ ਹੈ ਕਿ ਤੇਰਾ ਲੋਕ ਪਰਲੋਕ ਸਵਰ ਜਾਏਗਾ, ਇਨ੍ਹਾਂ ਦੇ ਬਚਨ ਪੂਰੇ ਹੋਣਗੇ। ਇਹ ਸਮਝ ਕੇ ਭਾਈ ਗੁੱਜਰ ਨੇ ਆਖਿਆ ਵੀ ਮੈਂ ਇਨ੍ਹਾਂ ਦੀਆਂ ਬੇੜੀਆਂ ਜ਼ਰੂਰ ਕੱਟਾਂਗਾ।
ਇਹ ਵਿਚਾਰ ਕਰ ਬਿਲਮ ਨਕੀਨ, ਉਠ ਤਤਕਾਲ ਕਾਟ ਕਰ ਦੀਨ।
ਵਿਚਾਰ ਕੇ ਭਾਈ ਗੁੱਜਰ ਨੇ ਦੇਰੀ ਨਹੀਂ ਲਾਈ, ਉਸੇ ਵੇਲੇ ਉੱਠ ਕੇ ਇਨ੍ਹਾਂ ਮਹਾਂਪੁਰਖਾਂ ਦੇ ਪੈਰਾਂ ਵਿਚ ਪਾਈਆਂ ਜਿਹੜੀਆਂ ਬੇੜੀਆਂ ਸਨ ਉਹ ਕੱਟ ਦਿੱਤੀਆਂ।
ਆਸ਼ਿਕ ਦੇਸ ਗਏ ਨਿਜ ਦੇਸ਼, ਉਪਜਿਓ ਇਸ ਕੇ ਗਿਆਨ ਵਿਸ਼ੇਸ਼।
ਮਹਾਂਪੁਰਖਾਂ ਨੇ ਇਹਨੂੰ ਆਸ਼ੀਰਵਾਦ ਦਿੱਤੀ, ਭਾਈ ਗੁੱਜਰ ਤੇਰੇ ਹਿਰਦੇ ਚ ਗਿਆਨ ਹੋਵੇ। ਉਹ ਕਹਿ ਕੇ ਮਹਾਂਪੁਰਖ ਅਸੀਸ ਦੇ ਕੇ ਚਲੇ ਗਏ ਤੇ ਉਸੇ ਵਕਤ ਭਾਈ ਗੁੱਜਰ ਦੇ ਅੰਦਰ ਬ੍ਰਹਮ ਗਿਆਨ ਪ੍ਰਗਟ ਹੋ ਗਿਆ। ਉਸੇ ਵਕਤ ਆਤਮ ਗਿਆਨ ਦੀ ਸੋਝੀ ਹੋ ਗਈ, ਕਿਉਂਕਿ ਗੁਰੂ ਕੇ ਬਚਨ ਪਾਲੇ ਹਨ, ਜਿਹੜੇ ਗੁਰੂ ਕੇ ਬਚਨ ਪਾਲਦੇ ਨੇ ਉਨ੍ਹਾਂ ਨੂੰ ਆਤਮ ਗਿਆਨ ਦੀ ਸੋਝੀ ਹੁੰਦੀ ਹੈ। ਹੋਰ ਵੀ ਕੁਝ ਸਿੱਖਾਂ ਦੇ ਪ੍ਰਕਰਣ ਆ ਰਹੇ ਨੇ, ਉਹ ਆਪ ਦੀ ਅਗਲੀ ਕਥਾ ਵਿਚ ਸਰਵਣ ਕਰੋ।